दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन विरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। एक बारी होर रसना नु करिए पवित्र उन्हां सतगुरां दा नाम लईए जिन्हां दा इतिहास ਆਪਾਂ ਰੋਜ ਹੀ ਲੜੀਬੱਧ ਸ਼੍ਰਵਣ ਕਰਦੇ ਹਾਂ। ਸਾਰੇ ਹੀ ਮਿਲ ਕੇ ਆਖੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਪ੍ਰਸੰਗ ਚੱਲ ਰਿਹਾ ਸੀ ਇਤਿਹਾਸ ਦੇ ਵਿੱਚ ਪਰਮ ਸਿੰਘ ਦਾ ਤੇ ਧਰਮ ਸਿੰਘ ਦਾ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਭਰਾਵਾਂ ਨੂੰ ਘੋੜੇ ਬਖਸ਼ਿਸ਼ ਕੀਤੇ, ਕੁਝ ਹਥਿਆਰ ਬਖਸ਼ਿਸ਼ ਕੀਤੇ ਤੇ ਉਹਨਾਂ ਨੇ ਸਤਿਗੁਰਾਂ ਦੇ ਹਥਿਆਰਾਂ ਦਾ ਤੇ ਘੋੜਿਆਂ ਦਾ ਇੰਨਾ ਅਦਬ ਕੀਤਾ ਕਿ ਨਾ ਘੋੜਿਆਂ ਦੀ ਸਵਾਰੀ ਕੀਤੀ ਤੇ ਨਾ ਹੀ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰ ਦਿੱਤੇ ਸੀ ਉਹਨਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਤੁਹਾਡੀ ਬਖਸ਼ੀ ਹੋਈ ਜਿਹੜੀ ਵੀ ਚੀਜ਼ ਹੁੰਦੀ ਹੈ ਉਹ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਪੂਜਣ ਲਾਇਕ ਹੈ, ਇਸ ਕਰਕੇ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਘੋੜਿਆਂ ਦੀ ਸਵਾਰੀ ਕਿਵੇਂ ਕਰ ਸਕਦੇ ਸਾਂ, ਅਸੀਂ ਤੁਹਾਡੇ ਹਥਿਆਰਾਂ ਨੂੰ ਆਪਣੇ ਸਰੀਰ ਦੇ ਉੱਤੇ ਕਿਵੇਂ ਸਜਾ ਸਕਦੇ ਸਾਂ, ਸੱਚੇ ਪਾਤਸ਼ਾਹ ਜੀ ਅਸੀਂ ਤੇ ਘੋੜਿਆਂ ਨੂੰ ਵੀ ਮੱਥਾ ਟੇਕਦੇ ਹਾਂ ਕਿਉਂਕਿ ਤੁਹਾਡੇ ਬਖਸ਼ੇ ਹੋਏ ਨੇ, ਤੁਹਾਡੇ ਹਥਿਆਰਾਂ ਨੂੰ ਵੀ ਮੱਥਾ ਟੇਕਦੇ ਹਾਂ, ਇਸ ਕਰਕੇ ਸੱਚੇ ਪਾਤਸ਼ਾਹ ਜੀ ਨਾ ਅਸੀਂ ਘੋੜਿਆਂ ਦੀ ਸਵਾਰੀ ਕੀਤੀ ਤੇ ਨਾ ਹੀ ਤੁਹਾਡੇ ਹਥਿਆਰਾਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ। ਕੱਲ ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੁਣ ਪ੍ਰਸੰਨ ਹੈ ਗੁਰੂ ਉਚਾਰਾ ਤੁਮਰੀ ਜਿਹਵਾਹੀ ਖਗ ਤਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਪ੍ਰੇਮ ਸ਼ਰਧਾ ਭਰੇ ਜਦੋਂ ਬਚਨ ਸਤਿਗੁਰਾਂ ਨੇ ਦੋਵਾਂ ਦੇ ਸੁਣੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਗਏ। ਸਤਿਗੁਰਾਂ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਤੁਮਰੀ ਜਿਹਵਾ ਹੀ ਖਗ ਧਾਰਾ। ਭਾਵ ਕੇ ਜੇਕਰ ਸਾਡੇ ਹਥਿਆਰਾਂ ਨੂੰ ਤੁਸੀਂ ਧਾਰਨ ਨਹੀਂ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਵਰਦਾਨ ਦਿੰਦਾ ਹਾਂ ਕਿ ਜਿਹੜੀ ਤਲਵਾਰ ਕੰਮ ਕਰਦੀ ਹੈ ਉਹ ਤੁਹਾਡੀ ਜੀਭ ਹੀ ਕੰਮ ਕਰਿਆ ਕਰੇਗੀ, ਕਿਉਂਕਿ ਤਲਵਾਰ ਦੇ ਨਾਲ ਕਿਸੇ ਦੀ ਰੱਖਿਆ ਹੋ ਸਕਦੀ ਹੈ, ਤਲਵਾਰ ਦੇ ਨਾਲ ਦੁਸ਼ਟਾਂ ਨੂੰ ਦੰਡ ਦਿੱਤਾ ਜਾ ਸਕਦਾ, ਉਹਨਾਂ ਨੂੰ ਕੱਟਿਆ ਜਾ ਸਕਦਾ। ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡੀ ਜਿਹੜੀ ਜੀਵ ਹੈ ਉਹੀ ਮੰਨੋ ਕਿ ਤਲਵਾਰ ਦਾ ਕੰਮ ਕਰੇਗੀ। ਭਾਵ ਕਿ ਜੇਕਰ ਦੁਸ਼ਟਾਂ ਨੂੰ ਸ਼ਰਾਪ ਦਿਓਗੇ ਉਹ ਵੀ ਵਾਰਦ ਹੋਵੇਗਾ, ਜੇਕਰ ਕਿਸੇ ਨੂੰ ਵਰਦਾਨ ਦਿਓਗੇ ਉਹ ਵੀ ਵਾਰਦ ਸਿੱਧ ਹੋਵੇਗਾ। ਭਾਵ ਕਿ ਤੁਹਾਡਾ ਦਿੱਤਾ ਸ਼ਰਾਪ ਤੇ ਵਰਦਾਨ ਸਫਲ ਹੋਵੇਗਾ। ਜਿਸ ਤਰ੍ਹਾਂ ਕਿ ਤਲਵਾਰ ਦਾ ਵਾਰ ਜੇਕਰ ਕੀਤਾ ਜਾਵੇ ਤੇ ਤਲਵਾਰ ਵੈਰੀ ਨੂੰ ਕੱਟ ਦਿੰਦੀ ਹੈ, ਇਸੇ ਤਰ੍ਹਾਂ ਜੇ ਤੁਸੀਂ ਦੁਸ਼ਟ ਨੂੰ ਸ਼ਰਾਪ ਦਿਓਗੇ ਤੇ ਜਿਵੇਂ ਤਲਵਾਰ ਕਿਸੇ ਨੂੰ ਕੱਟ ਦਿੰਦੀ ਹੈ, ਇਸੇ ਤਰ੍ਹਾਂ ਤੁਹਾਡੀ ਜਿਹੜੀ ਜੀਵ ਦਾ ਨਿਕਲਿਆ ਹੋਇਆ ਵਾਕ ਹੈ ਉਸ ਦਾ ਵਿਨਾਸ਼ ਕਰੇਗਾ। ਇਸੇ ਤਰੀਕੇ ਦੇ ਨਾਲ ਤਲਵਾਰ ਕਿਸੇ ਦੀ ਰੱਖਿਆ ਦੇ ਵਾਸਤੇ ਵੀ ਉਠਾਈ ਜਾ ਸਕਦੀ ਹੈ, ਕਿਸੇ ਦੀ ਸਹਾਇਤਾ ਦੇ ਵਾਸਤੇ ਵੀ ਉਠਾਈ ਜਾ ਸਕਦੀ ਹੈ। ਇਸ ਕਰਕੇ ਜੇਕਰ ਕਿਸੇ ਦੀ ਸਹਾਇਤਾ ਕਰਨੀ ਚਾਹੋਗੇ ਤੇ ਜੇਕਰ ਤੁਸੀਂ ਵਰਦਾਨ ਦਿਓਗੇ ਤੇ ਉਹ ਵੀ ਸਫਲ ਹੋਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਰਮ ਸਿੰਘ ਨੂੰ ਤੇ ਧਰਮ ਸਿੰਘ ਨੂੰ ਐਸਾ ਵਰਦਾਨ ਦਿੱਤਾ। ਜੇਠਾ ਨਿਕਸੇ ਬਾਕ ਤੁਹਾਰਾ ਆਇਦ ਤੇ ਤੂਰਨ ਕਰ ਪਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜੀ ਜਗ੍ਹਾ ਦੇ ਉੱਤੇ ਵੀ ਤੁਹਾਡੀ ਜੀਵ ਦੇ ਵਿੱਚੋਂ ਜਿਹੜਾ ਵੀ ਬਚਨ ਨਿਕਲੇਗਾ ਉਹ ਸਫਲ ਹੋਵੇਗਾ ਹਰ ਇੱਕ ਪ੍ਰਕਾਰ ਦੇ ਨਾਲ ਜੋ ਤੁਸੀਂ ਆਖੋਗੇ। ਇਮ ਬਰ ਦੇ ਕਰ ਯੁਤ ਸਨਮਾਨਾ ਨਿਕਟ ਬਿਠਾਏ ਕਿਰਪਾ ਨਿਧਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਵਰਦਾਨ ਦਿੱਤਾ ਤੇ ਨਾਲੇ ਬਹੁਤ ਜ਼ਿਆਦਾ ਉਹਨਾਂ ਦੋਵਾਂ ਦਾ ਸਨਮਾਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਕਿਰਪਾ ਦੇ ਖਜ਼ਾਨੇ ਨੇ ਉਹਨਾਂ ਸਤਿਗੁਰਾਂ ਨੇ ਦੋਵਾਂ ਭਰਾਵਾਂ ਨੂੰ ਆਪਣੇ ਲਾਗੇ ਬਿਠਾਇਆ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤੇ ਕੀਤੀ ਕਿਰਪਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ।
ਅੱਗੇ ਨਾਹੌਰ ਸ਼ਹਿਰੋਂ 18 ਕੋਈ ਉੱਤੇ ਪਿੰਡ ਪਾਦਰੇ ਜਾ ਡੇਰਾ ਲਾਮ ਦੇ ਨੇ ਸੇਵਾ ਚੰਗੀ ਰਾਜਪੂਤਾਂ ਨੇ ਆਣ ਕੀਤੀ ਉਥੋਂ ਅੱਗੇ ਸੁਹੇਵੇ ਨੂੰ ਜਾਮ ਦੇ ਨੇ ਭਾਈ ਧਰਮ ਸਿੰਘ ਪਰਮ ਸਿੰਘ ਆਏ ਪਿੱਛੋਂ ਮੰਜਾ ਝਟ ਤਿਆਰ ਕਰਾਮ ਦੇ ਨੇ ਇਸੇ ਥਾਂ ਇਹਨਾਂ ਨੂੰ ਕਰਤਾਰ ਸਿੰਘਾ ਸਤਿਗੁਰੂ ਜੀ ਵਰ ਸੁਨਾਮ ਦੇ ਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਵਾਂ ਨੂੰ ਇੱਥੇ ਵਰਦਾਨ ਦਿੱਤਾ।
ਤਾਹਾਂ ਜਾਂਡੀ ਇੱਕ ਸਨਮੁਖ ਖਰਿਓ ਤਿਸ ਮੈਂ ਚੱਲ ਦਲ ਇੱਕ ਲਗ ਪਰਿਓ।
ਸੁਹੇਵੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਇੱਕ ਬਹੁਤ ਵੱਡਾ ਜੰਡ ਦਾ ਰੁੱਖ ਸੀ। ਉਸ ਜੰਡ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੌ ਦੇ ਨਾਲ ਦੇਖਿਆ ਤੇ ਸਤਿਗੁਰਾਂ ਨੂੰ ਦਿਖਾਈ ਦਿੱਤਾ ਕਿ ਜੰਡ ਦੇ ਉੱਪਰਲੇ ਪਾਸੇ ਇੱਕ ਛੋਟਾ ਜਿਹਾ ਬੂਟਾ ਪਿੱਪਲ ਦਾ ਉੱਗਿਆ ਹੋਇਆ।
ਅਵਿਲੋਕਤ ਪ੍ਰਭ ਬਾਕ ਬਖਾਨਾ ਇਹ ਜਬ ਚੱਲ ਦਲ ਵਧੈ ਮਹਾਨਾ।
ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਛੋਟਾ ਜਿਹਾ ਪਿੱਪਲ ਦਾ ਬੂਟਾ ਲੱਗਾ ਹੈ ਜਿਹੜਾ ਕਿ ਜੰਡ ਦੇ ਉੱਪਰ ਲੱਗਾ ਹੈ, ਸਤਿਗੁਰੂ ਜੀ ਕਹਿੰਦੇ ਨੇ ਇਹ ਬਹੁਤ ਹੀ ਜ਼ਿਆਦਾ ਪਿੱਪਲ ਦਾ ਰੁੱਖ ਵੱਧ ਜਾਏਗਾ।
ਤਾਰੇ ਜੰਡ ਕੋ ਲੇ ਦਬਾਈ ਸਭ ਦਿਸ਼ ਤੇ ਉੱਪਰ ਲੇ ਛਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਿੱਪਲ ਦਾ ਰੁੱਖ ਇੰਨਾ ਜ਼ਿਆਦਾ ਵਧੇਗਾ ਕਿ ਜਿਹੜਾ ਜੰਡ ਹੈ ਉਹ ਸਾਰੇ ਦਾ ਸਾਰਾ ਇਹਦੇ ਥੱਲੇ ਹੀ ਦੱਬਿਆ ਜਾਵੇਗਾ। ਸਭ ਦਿਸ਼ ਤੇ ਉੱਪਰਲੇ ਛਾਈ ਭਾਵ ਕਿ ਹਰ ਇੱਕ ਪਾਸੇ ਤੋਂ ਜੰਡ ਨੂੰ ਪੂਰੇ ਤਰੀਕੇ ਦੇ ਨਾਲ ਇਹ ਜਿਹੜਾ ਪਿੱਪਲ ਦਾ ਰੁੱਖ ਹੈ ਇਹ ਢੱਕ ਲਏਗਾ।
ਤਬੈ ਖਾਲਸਾ ਵਧੈ ਹਮਾਰਾ ਗੁਡਲੀ ਚਲੈ ਤੁਰਖ ਕੋ ਮਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਐਸਾ ਸਮਾਂ ਆਵੇਗਾ ਕਿ ਪੂਰੇ ਦਾ ਪੂਰਾ ਜੰਡ ਪਿੱਪਲ ਦੇ ਥੱਲੇ ਨੱਪਿਆ ਜਾਵੇਗਾ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਸਾਜਿਆ ਹੋਇਆ ਖਾਲਸਾ ਪੰਥ ਇੰਨਾ ਜ਼ਿਆਦਾ ਵਧੇਗਾ।
ਗੁਡਲੀ ਚਲੈ ਤੁਰਕ ਕੋ ਮਾਰਾ
ਭਾਵ ਕਿ ਅਜੇ ਤਾਂ ਖਾਲਸਾ ਰਿੜਦਾ ਹੈ, ਭਾਵ ਕਿ ਛੋਟਾ ਬੱਚਾ ਹੈ, ਉਦੋਂ ਜਵਾਨ ਹੋ ਕੇ ਸਾਰਿਆਂ ਤੁਰਕਾਂ ਨੂੰ ਮਾਰ ਲਵੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ। ਸੰਪਾਦਕ ਜੀ ਲਿਖਦੇ ਨੇ ਇਹ ਥਾਂ ਸਰਸੇ ਤੋਂ 25 ਕੁ ਕੋਹ ਦੇ ਉੱਤੇ ਹੈ, ਆਮ ਨਾਮ ਸਾਹਿਆ ਹੈ, ਗੁਰਦੁਆਰਾ ਇੱਥੇ ਹੈ, ਪਿੱਪਲ ਜੰਡ ਵੀ ਹੈ,
ਪਿੱਪਲ ਨੇ ਜੰਡ ਨੂੰ ਲਗਭਗ ਨਿਗਲ ਲਿਆ ਹੈ। ਰਿਆਸਤ ਬੀਕਾਨੇਰ ਦੇ ਵਿੱਚ ਇਹ ਜਗ੍ਹਾ ਪੈਂਦੀ ਹੈ। ਜਿਨ੍ਹਾਂ ਨੇ ਉੱਥੇ ਜਾ ਕੇ ਦਰਸ਼ਨ ਕੀਤਾ ਉਹ ਤੇ ਇੱਥੋਂ ਤੱਕ ਦੱਸਦੇ ਨੇ ਕਿ ਜੰਡ ਤੇ ਪੂਰੇ ਦਾ ਪੂਰਾ ਹੀ ਖਤਮ ਹੋ ਗਿਆ, ਉੱਥੇ ਸਿਰਫ ਉਹ ਪਿੱਪਲ ਦਾ ਰੁੱਖ ਹੀ ਮੌਜੂਦ ਹੈ।
ਸੁਣਤ ਖਾਲਸੇ ਟੇਕਿਓ ਮਾਥਾ, ਧੰਨ ਧੰਨ ਤੁਮ ਸ੍ਰੀ ਗੁਰ ਨਾਥਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਤੇ ਖਾਲਸਾ ਸਾਰੇ ਦਾ ਸਾਰਾ ਬੜਾ ਨਿਹਾਲ ਹੋਇਆ। ਸਾਰਿਆਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਮੱਥਾ ਟੇਕਿਆ। ਕਹਿੰਦੇ ਨੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇੰਜ ਬਿਆਨ ਕਰਦੇ ਨੇ।
ਪਿੱਪਲ ਜੰਡ ਦੇ ਵਿੱਚ ਸੀ ਉਗਾ ਹੋਇਆ, ਦੇਖ ਮਾਨ ਸਿੰਘ ਆਖ ਸੁਣਾਏ ਪਾਈ, ਕਹੇ ਥਾਂ ਇਹ ਪਿੱਪਲ ਜੰਮਿਆ ਏ, ਸੁਣ ਗੁਰਾਂ ਨੇ ਸੁਖਣ ਉਲਟਾਏ ਪਾਈ। ਚੰਗੇ ਥਾਂ ਹੈ ਪਿੱਪਲ ਲੱਗਾ ਹੋਇਆ, ਚੰਗੇ ਥਾਂ ਹੈ ਪਿੱਪਲ ਲੱਗਾ ਹੋਇਆ, ਇਹੋ ਥਾਂ ਕਰਤਾਰ ਨੂੰ ਪਾਏ ਪਾਈ। ਪਿੱਪਲ ਵੱਧ ਕੇ ਜੰਡ ਨੂੰ ਖਾ ਜਾਏਗਾ, ਤਦੋਂ ਹੋਰ ਸਮਾਇਆ ਜਾਏ ਪਾਈ। ਤੁਰਕ ਰਾਜ ਦਾ ਤੇਜ ਹੋ ਨਸ਼ਟ ਜਾਸੀ, ਜ਼ੁਲਮ ਜ਼ਾਲਮਾਂ ਸਣੇ ਨਸਾਏ ਪਾਈ। ਹੋਏ ਸੱਚੇ ਹੈ ਸੁਖਨ ਕਰਤਾਰ ਸਿੰਘਾ, ਉਹ ਗਏ ਸਮੇਂ ਹੋਰ ਆਏ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਪਿੱਪਲ ਵਧੇਗਾ, ਪੂਰੇ ਦੇ ਪੂਰੇ ਜੰਡ ਨੂੰ ਮਾਨੋ ਕੇ ਖਾ ਜਾਏਗਾ, ਸਾਡਾ ਖਾਲਸਾ ਵਧੇਗਾ ਤੇ ਤੁਰਕਾਂ ਦੇ ਰਾਜ ਦਾ ਖਾਤਮਾ ਹੋਵੇਗਾ, ਸਾਰੇ ਜ਼ਾਲਮਾਂ ਦਾ ਖਾਤਮਾ ਹੋ ਜਾਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਖਾਣ ਪਾਣ ਕਰ ਜਥਾ ਸੁਖ, ਪ੍ਰਾਤ ਭਈ ਹੋਏ ਤਿਆਰ, ਚੜ ਬੈਠੇ ਸ੍ਰੀ ਸਤਿਗੁਰੂ ਗਮਨੇ ਪੰਥ ਮਜਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਸ਼ਾਦ ਪਾਣੀ ਛੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ ਨੇ ਸੁਖ ਦੇ ਨਾਲ। ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰਾਂ ਨੇ ਅੱਗੇ ਜਾਣ ਦੀ ਤਿਆਰੀ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਅੱਗੇ ਚੱਲ ਪਏ।
ਸ੍ਰੀ ਗੋਰੇ ਆਗੇ ਜਬ ਗਮਨਏ, ਸੰਗੀ ਸਿੰਘ ਸਕਲ ਚੜ ਗਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਚੱਲ ਪਏ ਤੇ ਸਤਿਗੁਰਾਂ ਦੇ ਸੰਗੀ ਜਿਹੜੇ ਸਿੰਘ ਸਨ ਉਹ ਵੀ ਨਾਲ ਦੇ ਨਾਲ ਅੱਗੇ ਚੱਲੇ ਸਤਿਗੁਰਾਂ ਦੇ ਨਾਲ ਮਿਲ ਕੇ।
ਰਾਮ ਸਿੰਘ ਭਗਤੂ ਕਾ ਤਾਂ ਇਤੇ ਉਤ ਟਰ ਕੇ ਥਿਰ ਹੋਏ ਰਹਾ।
ਤੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਰਾਮ ਸਿੰਘ ਸੀ, ਜਿਹੜਾ ਕਿ ਭਗਤੂ ਦੇ ਕੁਲ ਦੇ ਵਿੱਚ ਸੀ, ਉਹਨੇ ਆਪਣੇ ਮਨ ਨੂੰ ਬਦਲਿਆ, ਉਹ ਸਤਿਗੁਰਾਂ ਦੇ ਨਾਲ ਅੱਗੇ ਨਹੀਂ ਜਾਣਾ ਚਾਹੁੰਦਾ, ਇਸ ਕਰਕੇ ਉਹ ਇਧਰ ਉਧਰ ਹੋ ਕੇ ਟਲ ਗਿਆ, ਸਤਿਗੁਰਾਂ ਦੇ ਸਾਥ ਦੇ ਨਾਲ ਨਾ ਗਿਆ।
ਕੇਤ ਕਦੂਰ ਉਲੰਘੇ ਜਬੈ, ਚੜ ਤੁਰੰਗ ਪਰ ਹਟਿਓ ਸੋ ਤਬੈ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਨਾਲ ਦੇ ਸਾਥੀ ਕਾਫੀ ਦੂਰੀ ਤੇ ਚਲੇ ਗਏ ਤੇ ਉਹਨਾਂ ਦੇ ਜਾਣ ਤੋਂ ਪਿੱਛੋਂ ਆਪਣੇ ਘੋੜੇ ਦੀ ਰਾਮ ਸਿੰਘ ਨੇ ਅਸਵਾਰੀ ਕੀਤੀ ਤੇ ਆਪਣੇ ਪਿੰਡ ਦੇ ਵੱਲ ਤੁਰ ਪਿਆ।
ਏਕ ਸਿੰਘ ਵਾਹਣ ਦੌਰਾਏ, ਪ੍ਰਭ ਸੋ ਮਿਲ ਕੇ ਦਿਓ ਬਤਾਏ।
ਐਸਾ ਦੇਖ ਲਿਆ ਕਿਸੇ ਸਿੰਘ ਨੇ ਤੇ ਘੋੜੇ ਨੂੰ ਦੜਾ ਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਸਿੰਘ ਪਹੁੰਚਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਮ ਸਿੰਘ ਦੇ ਭੱਜਣ ਦੀ ਸਾਰੀ ਖਬਰ ਜਾ ਸੁਣਾਈ।
ਰਾਮ ਸਿੰਘ ਪਾਈ ਭੱਜ ਚੱਲਿਓ, ਸੰਗ ਆਪ ਕੇ ਨਾਹਿਨ ਮਿਲਿਓ।
ਹੱਥ ਜੋੜ ਕੇ ਸਿੰਘ ਕਹਿੰਦਾ ਕਿ ਇਹ ਸੱਚੇ ਪਾਤਸ਼ਾਹ ਜੀ, ਰਾਮ ਸਿੰਘ ਭੱਜ ਕੇ ਜਾ ਰਿਹਾ, ਸੱਚੇ ਪਾਤਸ਼ਾਹ ਜੀ ਉਹ ਤੁਹਾਡੇ ਨਾਲ ਆਣ ਕੇ ਮਿਲਿਆ ਨੇ, ਉਹ ਆਪਣੇ ਘੋੜੇ ਦੀ ਅਸਵਾਰੀ ਕਰਕੇ ਆਪਣੇ ਪਿੰਡ ਨੂੰ ਜਾ ਰਹੇ।
ਸੁਣ ਪ੍ਰਭ ਥਿਰ ਹੋਏ ਸਿੱਖ ਪਠਾਏ ਆਣ ਹਮਾਰੀ ਦਿਉ ਨਹੀਂ ਜਾਏ।
ਜਦੋਂ ਸਤਿਗੁਰਾਂ ਨੂੰ ਖਬਰ ਮਿਲੀ ਤੇ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਆਪਣੇ ਘੋੜੇ ਨੂੰ ਰੋਕ ਦਿੱਤਾ ਤੇ ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ ਕਿ ਜਾਓ ਰਾਮ ਸਿੰਘ ਨੂੰ ਜਾ ਕੇ ਰੋਕੋ, ਆਣ ਹਮਾਰੀ ਦਿਉ ਨਹੀਂ ਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਕਸਮ ਦੇਵੋ ਕਿ ਉਹ ਅੱਗੇ ਨਾ ਜਾਵੇ, ਸਾਡੇ ਨਾਲ ਆਣ ਕੇ ਮਿਲੇ।
ਗੁਰ ਕੋ ਪਠਿਓ ਸਿੰਘ ਤਹ ਗਯੋ, ਰਾਮ ਸਿੰਘ ਠਹਿਰੋ ਕਹਿ ਦਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਭੇਜਿਆ ਹੋਇਆ ਸਿੰਘ ਰਾਮ ਸਿੰਘ ਦੇ ਕੋਲ ਜਾ ਪਹੁੰਚਾ। ਉਹਨੇ ਆਖਿਆ ਰਾਮ ਸਿੰਘ ਠਹਿਰੋ, ਹੇ ਰਾਮ ਸਿੰਘਾ ਠਹਿਰ ਜਾ, ਰੁਕ ਜਾ।
ਪ੍ਰਭ ਮੋਹਿ ਭੇਜਾ ਦੇ ਤ੍ਰੈਆਨ, ਤੀਨ ਲਕੀਰ ਉਲੰਘ ਪਿਆਨ।
ਸਿੰਘ ਕਹਿੰਦਾ ਕਿ ਰਾਮ ਸਿੰਘਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੇਰੀ ਕਸਮ ਦੇ ਕਿ ਰਾਮ ਸਿੰਘ ਪਿੱਛੇ ਆਵੇ, ਆਪਣੇ ਘਰ ਦੇ ਵੱਲ ਨਾ ਜਾਵੇ। ਕਹਿੰਦਾ ਕਿ ਸਤਿਗੁਰਾਂ ਦਾ ਭੇਜਿਆ ਹੋਇਆ ਮੈਂ ਤੇਰੇ ਤੱਕ ਪਹੁੰਚਿਆ ਹਾਂ। ਕਹਿੰਦਾ ਕਿ ਮੈਂ ਤੈਨੂੰ ਸਤਿਗੁਰਾਂ ਦੀਆਂ ਤਿੰਨ ਸੁਗੰਧਾਂ ਦਿੰਦਾ ਹਾਂ, ਕਸਮਾਂ ਦਿੰਦਾ ਹਾਂ, ਇਹਨਾਂ ਨੂੰ ਤੂੰ ਤੋੜ ਕੇ ਨਾ ਜਾਵੇ। ਉਸ ਵੇਲੇ ਤੀਨ ਲਕੀਰ ਨਾ ਉਲੰਘ ਪਿਆਣ, ਰਾਮ ਸਿੰਘ ਦੇ ਘੋੜੇ ਦੇ ਅੱਗੇ ਉਹਨੇ ਤਿੰਨ ਲੀਕਾਂ ਖਿੱਚ ਦਿੱਤੀਆਂ ਸਿੰਘ ਨੇ, ਤੇ ਕਹਿੰਦਾ ਕਿ ਮਾਨੋ ਇਹ ਲੀਕਾਂ ਨਹੀਂ ਹਨ, ਇਹ ਸਤਿਗੁਰਾਂ ਦੀਆਂ ਕਸਮਾਂ ਨੇ, ਉਹਨਾਂ ਦੀਆਂ ਸੋਹਾਂ ਨੇ, ਇਸ ਕਰਕੇ ਇਹਨਾਂ ਤਿੰਨਾਂ ਕਸਮਾਂ ਨੂੰ ਤੋੜ ਕੇ ਤੂੰ ਅੱਗੇ ਨਾ ਜਾਵੇਂ, ਪਿੱਛੇ ਮੁੜ, ਸਤਿਗੁਰੂ ਜੀ ਤੈਨੂੰ ਯਾਦ ਕਰ ਰਹੇ ਨੇ, ਬੁਲਾ ਰਹੇ ਨੇ।
ਸੰਗ ਚਲੋ ਸਗਰੇ ਸੁਖ ਚੀਨ, ਹੋ ਤੋ ਕਿਉਂ ਖੁਸ਼ੀ ਲਈਨ।
ਸਿੰਘ ਰਾਮ ਸਿੰਘ ਨੂੰ ਸਮਝਾਉਂਦਾ ਹੈ, ਕਹਿੰਦਾ ਕਿ ਦੇਖ ਭਾਈ ਰਾਮ ਸਿੰਘਾ, ਜੇਕਰ ਸਤਿਗੁਰਾਂ ਦੇ ਸਾਥ ਨੂੰ ਪ੍ਰਵਾਨ ਕਰੇਗਾ ਤੇ ਸਾਰੇ ਦੇ ਸਾਰੇ ਸੁਖ ਹੋਣਗੇ, ਇਸ ਕਰਕੇ ਸਾਥ ਨੂੰ ਛੱਡ ਕੇ ਨਾ ਜਾ।
ਹਟਣ ਹੋ ਤੋ ਕਿਉਂ ਖੁਸ਼ੀ ਲਈਨ,
ਕਹਿੰਦਾ ਕਿ ਜੇਕਰ ਹਟ ਕੇ ਪਿੱਛੇ ਹੀ ਜਾਣਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੂੰ ਖੁਸ਼ੀ ਕਿਉਂ ਨਹੀਂ ਲਈ, ਭਾਵ ਕੇ ਸਤਿਗੁਰਾਂ ਤੋਂ ਜਾਣ ਦੀ ਆਗਿਆ ਕਿਉਂ ਨਾ ਲਈ, ਇਸ ਤਰ੍ਹਾਂ ਚੋਰੀ ਕਿਉਂ ਦੌੜ ਰਹੇ।
ਉਚਿਤ ਨ ਤੋਹੇ ਭਾਜ ਕਰ ਜਾਣਾ, ਸੁਣ ਕੇ ਖਰੇ ਪ੍ਰਭੂ ਤਿਸ ਥਾਨਾ।
ਰਾਮ ਸਿੰਘ ਨੂੰ ਸਿੰਘ ਕਹਿੰਦਾ ਹੈ ਕਿ ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਹੈ ਕਿ ਤੂੰ ਇਸ ਤਰੀਕੇ ਦੇ ਨਾਲ ਦੌੜ ਕੇ ਚੋਰੀ ਜਾਵੇਂ। ਦੇਖ ਜਦੋਂ ਦੀ ਸਤਿਗੁਰਾਂ ਨੂੰ ਖਬਰ ਮਿਲੀ ਹੈ ਕਿ ਤੂੰ ਪਿੱਛੇ ਮੁੜ ਰਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਹੀ ਖੜੇ ਹੋ ਕੇ ਤੇਰੀ ਉਡੀਕ ਕਰ ਰਹੇ ਨੇ, ਤੈਨੂੰ ਬੁਲਾਉਣ ਦੇ ਵਾਸਤੇ ਸਤਿਗੁਰਾਂ ਨੇ ਮੈਨੂੰ ਭੇਜਿਆ।
ਦੱਖਣ ਬਣ ਜਾਣ ਨਹੀਂ ਮੇਰੋ, ਕਰਕੇ ਕਾਜ ਅਨਕ ਬਿਦ ਚੇਰੋ।
ਤੇ ਰਾਮ ਸਿੰਘ ਨੇ ਉਸ ਸਿੰਘ ਨੂੰ ਆਖਿਆ ਕਿ ਦੇਖ ਭਾਈ ਸਿੱਖਾ, ਦੱਖਣ ਜਾਣਾ ਮੇਰਾ ਨਹੀਂ ਬਣਦਾ, ਭਾਵ ਕਿ ਮੈਂ ਦੱਖਣ ਜਾਣ ਦੇ ਵਾਸਤੇ ਬਿਲਕੁਲ ਤਿਆਰ ਨਹੀਂ ਹਾਂ। ਕਹਿੰਦਾ ਕਿ ਮੇਰੇ ਘਰ ਦੇ ਬਹੁਤ ਸਾਰੇ ਅਨੇਕਾਂ ਪ੍ਰਕਾਰ ਦੇ ਕੰਮ ਨੇ, ਮੈਂ ਉਹਨਾਂ ਕੰਮਾਂ ਨੂੰ ਨਿਬੇੜਨਾ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਪਰਿਵਾਰਾਂ ਦੇ ਅਨੇਕਾਂ ਪ੍ਰਕਾਰ ਦੇ ਝੇੜੇ ਹੁੰਦੇ ਨੇ, ਮੈਂ ਆਪਣੇ ਪਰਿਵਾਰ ਨੂੰ ਨਹੀਂ ਛੱਡ ਸਕਦਾ।
ਨਹਿ ਮੈਂ ਰਹੋ ਮਿਲੋ ਨਹੀਂ ਜਾਏ, ਕਰੋ ਬੰਦਨਾ ਇਸ ਹੀ ਥਾਏ।
ਰਾਮ ਸਿੰਘ ਕਹਿੰਦਾ ਕਿ ਮੈਂ ਨਹੀਂ ਮੁੜਾਂਗਾ, ਮੈਂ ਸਤਿਗੁਰਾਂ ਨੂੰ ਜਾ ਕੇ ਨਹੀਂ ਮਿਲਾਂਗਾ। ਕਹਿੰਦਾ ਕਿ ਮੈਂ ਤੇ ਸਤਿਗੁਰਾਂ ਨੂੰ ਇੱਥੋਂ ਹੀ ਬੰਦਨਾ ਕਰਕੇ ਆਪਣੇ ਘਰ ਨੂੰ ਚਲਿਆ ਜਾਂਦਾ ਹਾਂ। ਕਹਿੰਦਾ ਕਿ ਸਤਿਗੁਰਾਂ ਨੂੰ ਜਾ ਕੇ ਮੇਰੇ ਵੱਲੋਂ ਅਰਜ ਕਰ ਦੇਵੇ ਕਿ ਮੈਂ ਨਹੀਂ ਜਾਣਾ ਚਾਹੁੰਦਾ, ਮੈਂ ਤੇ ਆਪਣੇ ਘਰ ਹੀ ਜਾਵਾਂਗਾ।
ਇਮ ਕਹਿ ਲੰਗ ਲਕੀਰ ਨ ਗਯੋ, ਦੇਖ ਸਿੰਘ ਔਰ ਅਚ ਰਜ ਪਾਇਓ।
ਰਾਮ ਸਿੰਘ ਨੇ ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਨਾਲੇ ਜਿਹੜੀਆਂ ਤਿੰਨ ਲੀਕਾਂ ਸਿੰਘ ਨੇ ਖਿੱਚੀਆਂ ਹੋਈਆਂ ਸਨ ਤੇ ਆਖਿਆ ਸੀ ਕਿ ਇਹਨਾਂ ਨੂੰ ਲੀਕਾਂ ਨਾ ਸਮਝ, ਇਹ ਸਤਿਗੁਰਾਂ ਦੀਆਂ ਕਸਮਾਂ ਨੇ, ਜੇਕਰ ਲੀਕਾਂ ਨੂੰ ਉਲੰਘੇਗਾ ਤੇ ਇਹ ਮੰਨਿਆ ਜਾਵੇਗਾ ਕਿ ਤੂੰ ਸਤਿਗੁਰਾਂ ਦੀਆਂ ਤਿੰਨ ਕਸਮਾਂ ਨੂੰ ਤੋੜ ਕੇ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਸਿੰਘ ਨੇ ਉਹਨਾਂ ਕਸਮਾਂ ਦੀ ਸੁਗੰਧਾਂ ਦੀ ਕੋਈ ਪਰਵਾਹ ਨਹੀਂ ਕੀਤੀ, ਉਹ ਤਿੰਨਾਂ ਲੀਕਾਂ ਨੂੰ ਲੰਘ ਗਿਆ ਘੋੜੇ ਦੇ ਸਮੇਤ। ਦੇਖ ਸਿੰਘ ਔਰ ਅਚਰਜ ਪਇਓ, ਦੇਖਣ ਵਾਲਾ ਜਿਹੜਾ ਸਿੰਘ ਸੀ ਉਹ ਹੈਰਾਨ ਰਹਿ ਗਿਆ।
ਪ੍ਰਭ ਕੋ ਕਰੀ ਬਤਾਵਣ ਸਾਰੀ, ਉਲੰਘੀ ਹੋਣ ਲਕੀਰ ਅਗਾਰੀ।
ਸਿੱਖ ਵਾਪਸ ਮੁੜ ਕੇ ਆ ਗਿਆ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਹਾਡੀਆਂ ਕਸਮਾਂ ਦੇ ਰੂਪ ਦੇ ਵਿੱਚ ਮੈਂ 3 ਲੀਕਾਂ ਉਹਦੇ ਅੱਗੇ ਖਿੱਚੀਆਂ ਸੀ, ਪਰ ਸੱਚੇ ਪਾਤਸ਼ਾਹ ਜੀ ਉਹਨੇ ਤੁਹਾਡੀ ਕਸਮਾਂ ਦੀ ਕੋਈ ਪਰਵਾਹ ਨਹੀਂ ਕੀਤੀ। ਸੱਚੇ ਪਾਤਸ਼ਾਹ ਜੀ 3 ਲੀਕਾਂ ਨੂੰ ਲੰਘ ਕੇ ਉਹ ਟੱਪ ਗਿਆ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਉਹਨੇ ਖਬਰ ਦਿੱਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰ੍ਹਾਂ ਬਿਆਨ ਕਰਦੇ।
ਸਤਿਗੁਰੂ ਸੁਹੇਵਿਓਂ ਅਗਾਂ ਟੁਰੇ, ਸਭ ਮਾਲ ਅਸਬਾਬ ਲਦਾ ਕਰਕੇ, ਰਾਮ ਸਿੰਘ ਚੋਰੀ ਪਿਛਾਂ ਖਿਸਕ ਟੁਰਿਆ, ਸਾਰਾ ਸਿਦਕ ਭਰੋਸਾ ਗਵਾ ਕਰਕੇ, ਸਿੱਖ ਭੇਜਿਆ ਗੁਰਾਣੇ ਮੋੜਨੇ ਨੂੰ, ਉਸ ਰੋਕਿਆ ਨੇੜੇ ਹੀ ਆ ਕਰਕੇ, 3 ਖਿੱਚ ਲੀਕਾਂ ਅੱਗੇ ਇਉਂ ਕਹਿਆ, ਉਸ ਸਿੱਖ ਨੇ ਜਾ ਸੁਣਾ ਕਰਕੇ, ਤੈਨੂੰ ਗੁਰਾਂ ਦੀ ਸੌਂਜੇ ਅਗਾਂ ਲੰਘੇ, ਤੈਨੂੰ ਗੁਰਾਂ ਦੀ ਸੌਂਜੇ ਅਗਾਂ ਲੰਘੇ, ਉਹ ਲੰਘ ਗਿਆ ਲੀਕਾਂ ਟਾ ਕਰਕੇ, ਸਿੱਖ ਦੱਸਿਆ ਆਣ ਕੇ ਗੁਰੂ ਜੀ ਨੂੰ, ਦੂਜਾ ਫੇਰ ਅਸਵਾਰ ਦੁੜਾ ਕਰਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਲੀਕਾਂ ਨੂੰ ਲੰਘ ਗਿਆ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਹਾਡੀਆਂ ਦਿੱਤੀਆਂ ਹੋਈਆਂ ਕਸਮਾਂ ਦੀ ਆਰਾਮ ਸਿੰਘ ਨੇ ਕੋਈ ਪਰਵਾਹ ਨਹੀਂ ਕੀਤੀ। ਸੱਚੇ ਪਾਤਸ਼ਾਹ ਜੀ ਉਹ ਤੇ ਕਸਮਾਂ ਨੂੰ ਤੋੜ ਕੇ ਚਲਾ ਗਿਆ।
ਚਹਿ ਸਦਨ ਧੀਰਜ ਔਰ ਖੋਈ, ਹਟੇ ਨਹੀਂ ਇਤ ਕੋ ਬਿਦ ਕੋਈ।
ਸਿੰਘ ਨੇ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਰਾਮ ਸਿੰਘ ਆਪਣੇ ਘਰ ਹੀ ਜਾਣਾ ਚਾਹੁੰਦਾ ਹੈ। ਸੱਚੇ ਪਾਤਸ਼ਾਹ ਜੀ, ਤੁਹਾਡੇ ਵੱਲੋਂ ਉਸ ਨੇ ਧੀਰਜ ਨੂੰ ਤੋੜ ਦਿੱਤਾ ਹੈ। ਸੱਚੇ ਪਾਤਸ਼ਾਹ ਜੀ, ਕਿਸੇ ਵੀ ਤਰੀਕੇ ਦੇ ਨਾਲ ਮੇਰੇ ਕਹਿਣ ਦੇ ਉੱਤੇ ਵੀ ਉਹ ਵਾਪਸ ਨਹੀਂ ਮੁੜਿਆ।
ਪੁਣ ਸਤਿਗੁਰ ਨਿਜ ਪਠਿਓ ਰੁਮਾਲ, ਆਗੇ ਦੇਹੋ ਤਿਸੀ ਕੇ ਡਾਲ।
ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਰੁਮਾਲ ਆਪਣੀ ਜੇਬ ਦੇ ਵਿੱਚੋਂ ਕੱਢਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਾ ਭਾਈ ਸਿੱਖਾ, ਸਾਡੇ ਰੁਮਾਲ ਨੂੰ ਲੈ ਕੇ ਚਲਿਆ ਜਾ, ਜਿਹੜੇ ਪਾਸੇ ਰਾਮ ਸਿੰਘ ਜਾ ਰਿਹਾ ਉਹਦੇ ਅੱਗੇ ਇਹ ਸਾਡਾ ਰੁਮਾਲ ਸੁੱਟ ਦੇ ਨੇ।
ਕਹੋ ਕੇ ਗੁਰੂ ਪਾ ਗਏ ਜਾਨ, ਇਸ ਕੋ ਲੰਘ ਨਾ ਬਣ ਸੁਮਾਨ।
ਸਤਿਗੁਰੂ ਜੀ ਕਹਿੰਦੇ ਨੇ, ਸਿੰਘਾਂ ਸਾਡਾ ਰੁਮਾਲ ਲੈ ਜਾ, ਉਹਦੇ ਅੱਗੇ ਜਾ ਕੇ ਸੁੱਟ ਦੇਵੀ ਤੇ ਕਹਿ ਦੇਵੀ ਕਿ ਰਾਮ ਸਿੰਘਾ, ਸਤਿਗੁਰਾਂ ਦਾ ਰੁਮਾਲ ਇਹਨੂੰ ਨਾ ਸਮਝੇ, ਇਹ ਸਤਿਗੁਰਾਂ ਦੀ ਦਸਤਾਰ ਹੈ, ਇਸ ਕਰਕੇ ਦਸਤਾਰ ਨੂੰ ਲੰਘ ਕੇ ਜਾਣਾ ਨਹੀਂ ਬਣਦਾ, ਤੇ ਉਹਨੂੰ ਆਖੇ ਕਿ ਵਾਪਸ ਮੁੜ ਆਵੇ।
ਸੁਣਤ ਸਿੰਘ ਕੋਰਾ ਦੌਰਾਏ, ਆਣ ਮਿਲਿਓ ਗਮਨਤ ਜਿਸ ਥਾਏ।
ਸਤਿਗੁਰਾਂ ਦੇ ਰੁਮਾਲ ਨੂੰ ਸਾਂਭਿਆ ਸਿੰਘ ਨੇ ਘੋੜੇ ਦੀ ਸਵਾਰੀ ਕੀਤੀ, ਤੇਜ਼ ਰਫਤਾਰ ਦੇ ਨਾਲ ਘੋੜੇ ਨੂੰ ਦੌੜਾਇਆ ਤੇ ਜਿਹੜੀ ਜਗ੍ਹਾ ਦੇ ਉੱਤੇ ਰਾਮ ਸਿੰਘ ਜਾ ਰਿਹਾ ਸੀ ਉੱਥੇ ਫਿਰ ਤੋਂ ਰਾਮ ਸਿੰਘ ਨੂੰ ਜਾ ਮਿਲਿਆ।
ਮਗ ਮੈਂ ਡਾਰਿਓ ਦਿਓ ਸੁਣਾਏ, ਇਹ ਗੁਰ ਪਾਗ ਨੂੰ ਲੰਘਣ ਪਾਏ।
ਰਾਮ ਸਿੰਘ ਦੇ ਘੋੜੇ ਦੇ ਅੱਗੇ ਹੋ ਕੇ ਸਤਿਗੁਰਾਂ ਦਾ ਦਿੱਤਾ ਹੋਇਆ ਸਿੰਘ ਨੇ ਰੁਮਾਲ ਸੁੱਟ ਦਿੱਤਾ। ਰਾਮ ਸਿੰਘ ਨੇ ਆਪਣਾ ਘੋੜਾ ਰੋਕ ਲਿਆ, ਰੁਮਾਲ ਜਦੋਂ ਸੁੱਟਿਆ ਤੇ ਨਾਲ ਹੀ ਸਿੰਘ ਨੇ ਆਖਿਆ ਕਿ ਹੇ ਰਾਮ ਸਿੰਘਾ, ਇਹ ਰੁਮਾਲ ਨਾ ਸਮਝੇ, ਇਹ ਸਤਿਗੁਰਾਂ ਦੀ ਦਸਤਾਰ ਹੈ, ਉਹਨਾਂ ਦੀ ਪੱਗ ਹੈ, ਇਸ ਕਰਕੇ ਸਤਿਗੁਰਾਂ ਦੀ ਦਸਤਾਰ ਨੂੰ ਲੰਘ ਕੇ ਤੈਨੂੰ ਜਾਣਾ ਬਿਲਕੁਲ ਵੀ ਯੋਗ ਨਹੀਂ ਹੋਵੇਗਾ, ਇਸ ਕਰਕੇ ਸਤਿਗੁਰਾਂ ਦਾ ਵਚਨ ਮੰਨ, ਮੇਰੇ ਨਾਲ ਮੁੜ ਕੇ ਪਿੱਛੇ ਚੱਲ।
ਹਟੋ ਪਛੇਰੇ ਮਿਲ ਕਰ ਮਿਲੋ, ਇਸੀ ਬਾਤ ਮੈਂ ਲਖ ਨਿਜ ਪਲੋ।
ਸਿੰਘ ਰਾਮ ਸਿੰਘ ਨੂੰ ਕਹਿੰਦਾ ਕਿ ਮੇਰੇ ਨਾਲ ਹਟ ਕੇ ਪਿੱਛੇ ਚਲਾ ਜਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਮਿਲ, ਇਹੀ ਤੇਰੇ ਵਾਸਤੇ ਸਾਰਿਆਂ ਤੋਂ ਚੰਗੀ ਗੱਲ ਹੋਵੇਗੀ।
ਰਾਮ ਸਿੰਘ ਬੋਲਿਓ ਮੈਂ ਜਾਣ, ਹਟਿਓ ਨਾ ਜੈ ਹੈ ਨਿਸ਼ਚੈ ਮਾਨਾ।
ਰਾਮ ਸਿੰਘ ਬੋਲਿਆ, ਕਹਿੰਦਾ ਕਿ ਨਹੀਂ, ਮੈਂ ਤੇ ਘਰ ਹੀ ਵਾਪਸ ਜਾਣਾ ਹੈ, हटो ना जय है निश्चय माना। कहिंदा कि निश्चित रूप दे विच पक्की मेरे मन दी धारणा है कि मैं वापस नहीं जावांगा, मैं ते अपने घर ही जावांगा। हटो ना जय है पाव के मेरे तो पिछे मुड़िया नहीं जा सकदा, मैं सतगुरां नूं जाके नहीं मिलना।
दखण दूर देश हम करते, हाण लाभ सुध कोई ना करते।
राम सिंह कहिंदा है कि दखण दा इलाका बड़ी दूर है साडे घरां तों, की उत्थे हानि होवेगी, की लाभ होवेगा, इस गल दी कोई सोझी नहीं, इस गल दी कोई खबर नहीं है, इस करके मैं सतगुरां दे नाल दखण नहीं जा सकदा।
हम ते त्यागो जाए न सदन, लग्यो न जाए गुरु के बदन।
राम सिंह कहिंदा है कि मेरे तो अपना कारण नहीं छड्या जांदा, ते मैं सतगुरु सच्चे पातशाह जी दे सन्मुख उन्हां दे सामने भी नहीं जाना चाहुंदा, पाप के मैं सतगुरां दे नाल नहीं मिलांगा।
इम कहयो लांग रुमाल सिधायो, डाल मूल एक बार नसायो।
नाले ते राम सिंह ने इस तरह दी गल्लां कीतियां, ते नाले उसे रुमाल दे उत्तों दी घोड़ा लगा दिता, घोड़े दे पौड़ां दे थले रुमाल कुचलिया गया, उन्हें रुमाल दी कोई परवाह ना कीती, क्योंकि सतगुरां ने आख्या सी कि कह देवी ये रुमाल नहीं है, ये मेरी दस्तार है, मेरी पगड़ी है। ते देखो कि सतगुरां दी मानो के दस्तार नूं कुचल के ही राम सिंह अगे निकल गया।
डाल मूल एक बार नसायो, ग्रंथाकार भाई संतोख सिंह जी लिखते ने कि जड़ ते डाला इको वारी ही मानो नास हो गया जदों सतगुरां दे बचन नूं परवान ना कीता। सिंह गयो हट सत गुर पास, मुझ ते तजियो न जाए आवास।
सिंह वापस मुड़के सतगुरु गोविंद सिंह जी दे चरणा दे विच पहुंचिया, आन के अर्ज कीती कि सच्चे पातशाह जी, राम सिंह कहिंदा है कि मेरे तो अपना घर नहीं छड्या जांदा, जेड़े रुमाल नूं सच्चे पातशाह जी तुसी अपनी दस्तार आख्या सी, उस रुमाल नूं घोड़े दे पौड़ां दे थले कुचल के सच्चे पातशाह जी राम सिंह चलिया गया है, उसने तुहाडे वचन नूं सच्चे पातशाह जी नहीं मन्निया।
गोरां आख्या पाई नूं मोड़ लियावीं, ए साडा रुमाल दिखा करके, ओ भी नेड़े ही सी घोड़ा दुड़ा मिलिया, राम सिंह ताई अटका करके। कहया मुड़ पाई गुर सद देने, चल पिछानू वाग पवा करके, उस जट वाली एक अड़ी फड़ी, कहया सिख ने बहुत समझा करके। तेनू गुरां दी सौंजे ना मुड़े, इसे थां तो सिदक रखा करके। मेरा घर पिछों हो वीरान जावे, राम सिंह कहिंदा उलटा करके। मनी एक नाही सौ पन गया, मनी एक नाही सौ पन गया, सिख गुरां नूं दस्या आ करके।
कवि करतार सिंह जी क्लास वालिए लिखदे ने कि ना मन्निया राम सिंह ते सतगुरु सच्चे पातशाह जी दे बचन नूं ना प्रमाण करके ओ चला गया। सिंह ने आण के सतगुरां दे चरणां दे विच बेनती कीती।
सुन प्रभ कोरस भई बखान, जो कर त्याग न सके या जान।
सतगुरु सच्चे पातशाह जी दे बचन नूं जदों दो वारी भी सिंह भेजन ते ना प्रवान कीता राम सिंह ने, ते कवि संतोख सिंह जी लिखदे ने कि सतगुरु सच्चे पातशाह जी नूं गुस्सा आ गया, ते सतगुरां ने फिर वचन कीता।
कहिंदे ने जो कर त्याग न सके अनजान,
अनजान बन के राम सिंह जेड़े अपने घर नूं छड नहीं सकदा।
एक मास लग टक्कर मारे, पौन तिस घर को त्याग सिदार।
सतगुरु जी कहिंदे ने कि राम सिंह ने अपने घर दे मोह नूं नहीं छड्या, ਉਹ ਕਹਿੰਦਾ ਨਹੀਂ ਛੱਡ ਸਕਦਾ ਮੈਂ ਆਪਣੇ ਘਰ ਨੂੰ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸੇ ਘਰ ਦੀਆਂ ਕੰਧਾਂ ਦੇ ਵਿੱਚ ਇੱਕ ਮਹੀਨਾ ਲਗਾਤਾਰ ਟੱਕਰਾਂ ਮਾਰਦਾ ਰਹੇਗਾ, ਤੇ ਆਖਰਕਾਰ ਉਸੇ ਘਰ ਨੂੰ ਵਿਹਲਾ ਕਰਕੇ ਆਖਰਕਾਰ ਮਰ ਜਾਵੇਗਾ। ਸਤਿਗੁਰਾਂ ਨੇ ਰਾਮ ਸਿੰਘ ਨੂੰ ਇੰਜ ਸਰਾਪ ਦਿੱਤਾ।
ਡਲੇ ਸਹਿਤ ਜਿਤਕ ਭਜ ਗਏ ਸੋ ਜਮਣੇ ਤੂਰਨ ਗਹਿ ਲਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ ਰਾਮ ਸਿੰਘ ਦੀ ਗੱਲ ਹੀ ਨਹੀਂ ਹੈ, ਡੱਲੇ ਦੇ ਸਮੇਤ ਹੋਰ ਜਿੰਨਿਆਂ ਨੇ ਵੀ ਸਤਿਗੁਰਾਂ ਦੇ ਸਾਥ ਨੂੰ ਛੱਡਿਆ ਤੇ ਚੋਰੀ ਦੌੜੇ ਸੋ ਜਮਣੇ ਤੂਰਨ ਗਹਿ ਲਏ, ਪਾਪ ਕੇ ਉਹ ਜਮਣੇ ਛੇਤੀ ਹੀ ਫੜ ਲਏ।
ਜੋ ਹਮ ਕੋਇਤ ਛੋਰ ਸਿਧਾਏ ਉਤੇ ਉਨ ਕੋ ਜਮ ਗਹਿ ਸਹਿ ਸਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਸਾਡੇ ਸਾਥ ਨੂੰ ਛੱਡ ਕੇ ਚਲਿਆ ਗਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੱਥੇ ਵੀ ਜਾਵੇਗਾ ਛੇਤੀ ਹੀ ਜਮਾਂ ਦੀ ਕੈਦ ਦੇ ਵਿੱਚ ਉਹ ਪੈ ਜਾਏਗਾ।
ਇਮ ਦੇ ਸਾਪ ਚਲੇ ਪ੍ਰਭ ਆਗੇ ਹਟੇ ਜੋ ਸਾਗਰੇ ਅਪਦਾ ਪਾਗੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਰਾਪ ਦੇ ਬਚਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਉਥੋਂ ਅੱਗੇ ਚੱਲ ਪਏ, ਹਟੇ ਜੋ ਸਗਰੇ ਅਪਦਾ ਪਾਗੇ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰਾਂ ਦੇ ਸਾਥ ਨੂੰ ਛੱਡਿਆ ਉਨ੍ਹਾਂ ਸਾਰਿਆਂ ਦੇ ਉੱਤੇ ਵੱਡੀਆਂ ਬਿਪਤਾਂ ਪਈਆਂ।
ਰਾਮ ਸਿੰਘ ਜਬ ਹਟ ਕਰ ਆਇਓ ਭਇਓ ਬਾਵਰਾ ਕਰ ਪ੍ਰਭ ਛਾਇਓ।
ਰਾਮ ਸਿੰਘ ਨੂੰ ਸਤਿਗੁਰਾਂ ਨੇ ਸਰਾਪ ਦਿੱਤਾ ਸੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਸਰਾਪ ਪੂਰਾ ਉਤਰਿਆ, ਰਾਮ ਸਿੰਘ ਜਦੋਂ ਤੱਕ ਆਪਣੇ ਘਰ ਪਹੁੰਚਿਆ ਤੇ ਘਰ ਪਹੁੰਚਦਿਆਂ ਹੀ ਉਹ ਕਮਲਾ ਹੋ ਗਿਆ, ਬਾਵਲਾ ਹੋ ਗਿਆ।
ਫਤਿਹ ਸਿੰਘ ਨੇ ਆਣ ਉਤਾਰਾ ਪ੍ਰਭ ਛੋਏ ਆਪਣੇ ਸਦਨ ਮਜਾਰਾ।
ਜਿਹੜਾ ਰਾਮ ਸਿੰਘ ਦਾ ਭਰਾ ਫਤਿਹ ਸਿੰਘ ਸੀ ਉਹਨੇ ਜੱਫੀ ਦੇ ਵਿੱਚ ਲੈ ਕੇ ਘੋੜੇ ਤੋਂ ਥੱਲੇ ਰਾਮ ਸਿੰਘ ਨੂੰ ਉਤਾਰਿਆ ਤੇ ਆਪਣੇ ਘਰ ਦੇ ਅੰਦਰ ਲੈ ਗਿਆ।
ਕੰਧਣ ਸੋ ਸਿਰ ਦੇ ਦੇ ਮਾਰੇ ਘਰ ਕੋ ਸਭ ਗਹਿ ਗਹਿ ਹਟ ਕਾਰੇ।
ਕਿਉਂਕਿ ਰਾਮ ਸਿੰਘ ਤੇ ਕਮਲਾ ਹੋ ਗਿਆ ਸੀ ਸਤਿਗੁਰਾਂ ਦਾ ਬਚਨ ਕਰਨ ਦੇ ਨਾਲ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਦੇ ਅੰਦਰ ਜਦੋਂ ਹੀ ਵੜਿਆ ਤੇ ਘਰ ਦੀਆਂ ਕੰਧਾਂ ਦੇ ਨਾਲ ਉਹਨੇ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਟੱਕਰਾਂ ਮਾਰਦਾ ਹੈ। ਘਰ ਕੋ ਸਭ ਗਹਿ ਗਹਿ ਹਟਕਾਰ ਹੈ, ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਰੇ ਦੇ ਸਾਰੇ ਰਾਮ ਸਿੰਘ ਨੂੰ ਰੋਕਦੇ ਨੇ ਪਰ ਉਹ ਮੱਲੋ ਮੱਲੀ ਕੰਧਾਂ ਦੇ ਵਿੱਚ ਸਿਰ ਮਾਰਦਾ।
ਮਾਸ ਬਿਤਿਓ ਦੁੱਖ ਪਾਵਤ ਜਬੈ ਰਾਮ ਸਿੰਘ ਤਨ ਤਿਆਗਿਓ ਤਬੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਗਾਤਾਰ ਇੱਕ ਮਹੀਨਾ ਐਸੀ ਹੀ ਹਾਲਤ ਰਾਮ ਸਿੰਘ ਦੀ ਬਣੀ ਰਹੀ, ਉਹ ਕੰਧਾਂ ਦੇ ਵਿੱਚ ਟੱਕਰਾਂ ਮਾਰਦਾ ਰਿਹਾ, ਪਰਿਵਾਰ ਦੇ ਮੈਂਬਰ ਰੋਕਦੇ ਨੇ ਤਾਂ ਵੀ ਮਾਰਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਇੱਕ ਮਹੀਨੇ ਤੋਂ ਬਾਅਦ ਦੁੱਖ ਦੇ ਨਾਲ ਰਾਮ ਸਿੰਘ ਮਰ ਗਿਆ, ਕੰਧਾਂ ਦੇ ਵਿੱਚ ਸਿਰ ਮਾਰ ਮਾਰ ਕੇ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਜਿਹੜੇ ਘਰ ਨੂੰ ਛੱਡਣਾ ਨਹੀਂ ਚਾਹੁੰਦਾ ਉਸੇ ਘਰ ਦੀਆਂ ਕੰਧਾਂ ਦੇ ਵਿੱਚ ਟੱਕਰਾਂ ਮਾਰ ਕੇ ਮਰੇਗਾ। ਉਸੇ ਤਰ੍ਹਾਂ ਸਤਿਗੁਰਾਂ ਦਾ ਬਚਨ ਪੂਰਾ ਸਿੱਧ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਬਚਨ ਹੋਇਆ ਰਹਿਣਾ ਘਰ ਵਸਦਾ ਹੀ ਇਸ ਵਸਣਾ ਨਹੀਂ ਕਰ ਜਾ ਕਰਕੇ ਮਰ ਜਾਏਗਾ ਟੱਕਰਾਂ ਮਾਰ ਆਪੇ ਹੋ ਬੇਸਿਦਕਾ ਦੁੱਖ ਉਠਾ ਕਰਕੇ ਹੋਈ ਠੀਕ ਉਵੇਂ ਕਰ ਜਾਮਦਾ ਹੀ ਰਾਮ ਸਿੰਘ ਤਾਂ ਹੋਸ਼ ਭੁਲਾ ਕਰਕੇ ਹੋ ਗਿਆ ਸ਼ੁਦਾਈ ਕਰਤਾਰ ਸਿੰਘਾ ਮਰਿਆ ਸਿਰ ਕੰਧੀ ਟਕਰਾ ਕਰਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਉਸੇ ਤਰ੍ਹਾਂ ਹੋਇਆ, ਘਰ ਪਹੁੰਚਦਿਆਂ ਹੀ ਸ਼ਦਾਈ ਹੋ ਗਿਆ ਤੇ ਘਰ ਦੀਆਂ ਕੰਧਾਂ ਦੇ ਵਿੱਚ ਟੱਕਰਾਂ ਮਾਰ ਮਾਰ ਕੇ ਹੀ ਇੱਕ ਮਹੀਨੇ ਦੇ ਵਿੱਚ ਰਾਮ ਸਿੰਘ ਮਰ ਗਏ।
ਉਤ ਡੱਲੇ ਪਰ ਅਪਦਾ ਪਰੀ ਭਇਓ ਰੋਗ ਤਨ ਹੈ ਜਰ ਜਰੀ।
ਹੁਣ ਕਵੀ ਸੰਤੋਖ ਸਿੰਘ ਜੀ ਡੱਲੇ ਦੀ ਵਾਰਤਾ ਨੂੰ ਬਿਆਨ ਕਰਦੇ ਨੇ ਕਿ ਡੱਲੇ ਦੇ ਨਾਲ ਕੀ ਵਾਪਰਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਤੇ ਵੀ ਭਾਰੀ ਅਪਦਾ ਪਈ ਹੈ, ਭਾਰੀ ਬਿਪਤਾ ਪਈ ਹੈ। ਜਦੋਂ ਘਰ ਡੱਲਾ ਪਹੁੰਚਿਆ ਤੇ ਉਹਦਾ ਸਰੀਰ ਰੋਗੀ ਹੋ ਗਿਆ।
ਅਪਰ ਜਿਤ ਤਜ ਤਜ ਗੋਰੇ ਆਏ ਸਭ ਸੰਕਟ ਕੋ ਲੀਨ ਦਬਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਵੀ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਸਾਥ ਨੂੰ ਛੱਡਿਆ ਸੀ ਉਹਨਾਂ ਸਾਰਿਆਂ ਨੂੰ ਸੰਕਟਾਂ ਨੇ ਦੁੱਖਾਂ ਨੇ ਦਬਾਇਆ।
ਤਿਮ ਹੀ ਕੇ ਤੱਕ ਦਿਨ ਦੁੱਖ ਪਾਏ, ਡੱਲਾ ਮਾਰਿਓ ਹਿਰਦੈ ਪਛਤਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਰਾਮ ਸਿੰਘ ਮਰ ਗਿਆ, ਇਸੇ ਤਰ੍ਹਾਂ ਰੋਗ ਦੇ ਕਰਕੇ, ਦੁੱਖ ਦੇ ਕਰਕੇ ਜਿਹੜਾ ਡੱਲਾ ਸੀ ਉਹ ਵੀ ਆਖਿਰਕਾਰ ਦੁੱਖ ਪਾ ਕੇ ਮਰ ਗਿਆ। ਬੜਾ ਪਛਤਾਇਆ ਕਿ ਸਤਿਗੁਰਾਂ ਦੇ ਬਚਨ ਨੂੰ ਮੈਂ ਨਾ ਮੰਨਿਆ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਡੱਲਾ ਕਿੰਨਾ ਸਿਦਕੀ ਸਿੱਖ। ਪਿੱਛੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਕਿ ਡੱਲੇ ਨੇ ਇੱਥੋਂ ਤੱਕ ਸਰਹੰਦ ਦੇ ਸੂਬੇ ਨੂੰ ਦੋ ਵਾਰੀ ਚਿੱਠੀਆਂ ਲਿਖ ਕੇ ਭੇਜੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਜਿੰਦ ਜਾਨ ਨੇ, ਮੇਰੇ ਪ੍ਰਾਣ ਨੇ, ਮੈਂ ਕਦੇ ਵੀ ਆਪਣੇ ਜਿਉਂਦਿਆਂ ਸਤਿਗੁਰਾਂ ਨੂੰ ਤੇਰੇ ਹਵਾਲੇ ਨਹੀਂ ਕਰ ਸਕਦਾ। ਜੇਕਰ ਤੂੰ ਜੰਗ ਲੜਨ ਦੇ ਵਾਸਤੇ ਫੌਜ ਕੱਲੇਗਾ, ਤੇ ਡੱਲੇ ਨੇ ਲਿਖਿਆ ਸੀ ਮੈਂ ਜੰਗ ਵੀ ਲੜਾਂਗਾ ਪਰ ਸਤਿਗੁਰਾਂ ਦਾ ਸਾਥ ਨਹੀਂ ਛੱਡਾਂਗਾ। ਪਰ ਸਤਿਗੁਰੂ ਦੇ ਕੌਤਕ ਐਸੇ ਨੇ, ਉਹਦੀਆਂ ਖੇਡਾਂ ਐਸੀਆਂ ਨੇ, ਇੱਕ ਮਿੰਟ ਦੇ ਵਿੱਚ ਉਹ ਪੂਰੇ ਦਾ ਪੂਰਾ ਪਾਸਾ ਹੀ ਬਦਲ ਦਿੰਦਾ, ਪੂਰੀ ਬਾਜੀ ਹੀ ਉਲਟਾ ਦਿੰਦਾ। ਇੱਕ ਪਾਸੇ ਸਰਹੰਦ ਦੀ ਫੌਜ ਦੇ ਨਾਲ, ਬਾਦਸ਼ਾਹੀ ਫੌਜ ਦੇ ਨਾਲ ਲੜਨ ਦੀ ਕਿੰਨੀ ਔਖੀ ਗੱਲ ਸੀ, ਉਹਨੂੰ ਡੱਲਾ ਪ੍ਰਵਾਨ ਕਰ ਗਿਆ। ਪਰ ਕਿੱਥੇ ਇੱਕ ਦੱਖਣ ਜਾਣ ਦੀ ਗੱਲ ਹੈ, ਇੱਕ ਮਾਮੂਲੀ ਜੀ ਗੱਲ ਹੈ, ਕੋਈ ਦੱਖਣ ਜਾਣ ਦੇ ਨਾਲ ਮੌਤ ਨਹੀਂ ਹੋਣੀ। ਕਿੰਨੀ ਆਸਾਨੀ ਦੇ ਨਾਲ ਮੰਨਣ ਵਾਲੀ ਗੱਲ ਹੈ ਡੱਲੇ ਦੇ ਵਾਸਤੇ, ਪਰ ਡੱਲੇ ਸਿੰਘ ਨੇ ਦੱਖਣ ਜਾਣਾ ਨਾ ਪ੍ਰਵਾਨ ਕੀਤਾ। ਪਰ ਦੂਜੇ ਪਾਸੇ ਪਹਿਲਾਂ ਉਸਨੇ ਇੱਥੋਂ ਤੱਕ ਕਹਿ ਦਿੱਤਾ ਕਿ ਗੁਰੂ ਜੀ ਮੇਰੀ ਜਿੰਦ ਜਾਨ ਨੇ, ਮੈਂ ਬਾਦਸ਼ਾਹੀ ਫੌਜ ਦੇ ਨਾਲ ਵੀ ਟਕਰਾ ਜਾਵਾਂਗਾ। ਨਿਸ਼ਚਿਤ ਰੂਪ ਦੇ ਵਿੱਚ ਇਹ ਗੱਲ ਤੈਅ ਕੀਤੀ ਜਾ ਸਕਦੀ ਹੈ ਕਿ ਵੱਡੀ ਬਾਦਸ਼ਾਹੀ ਫੌਜ ਦੇ ਨਾਲ ਜੇਕਰ ਡੱਲਾ ਲੜੇਗਾ ਉਹਦੀ ਮੌਤ ਹੈ। ਉਸ ਗੱਲ ਨੂੰ ਤੇ ਪ੍ਰਵਾਨ ਕਰ ਗਿਆ ਪਰ ਦੱਖਣ ਜਾਣ ਦੀ ਗੱਲ ਨੂੰ ਪ੍ਰਵਾਨ ਨਾ ਕੀਤਾ। ਇਹਦਾ ਸਾਰਿਆਂ ਤੋਂ ਵੱਡਾ ਮਤਲਬ ਇਹੀ ਹੈ ਕਿ ਸਤਿਗੁਰੂ ਦੇ ਕੌਤਕ ਐਸੇ ਨੇ, ਉਹਦੀਆਂ ਖੇਡਾਂ ਐਸੀਆਂ ਨੇ, ਕਿਸੇ ਵੇਲੇ ਐਸਾ ਸਿਦਕ ਦੇ ਦਿੰਦਾ ਸਿੱਖ ਨੂੰ ਕਿ ਜਾਨ ਕੁਰਬਾਨ ਕਰਨ ਦੇ ਵਾਸਤੇ ਸਿੱਖ ਤਿਆਰ ਹੋ ਜਾਂਦਾ, ਤੇ ਕਿਸੇ ਵੇਲੇ ਐਸੀ ਪ੍ਰੀਖਿਆ ਦੇ ਵਿੱਚ ਪਾ ਦਿੰਦਾ ਕਿ ਗੁਰੂ ਨੂੰ ਕੁਝ ਨਹੀਂ ਸਮਝਦਾ। ਇਸੇ ਤਰ੍ਹਾਂ ਡੱਲੇ ਦੀ ਹਾਲਤ ਹੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਡੱਲਾ ਵੀ ਰੋਗੀ ਹੋ ਕੇ ਦੁਖੀ ਹੋ ਕੇ ਮਰ ਗਿਆ।
ਹੋਤੇ ਪੋਤਰੇ ਦੋ ਖੇਲ ਸੁਪਾਗੇ, ਇਕਲੇ ਤਕਵਾ ਦੌੜਿਓ ਆਗੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ ਇਹੀ ਨਹੀਂ ਹੈ ਕਿ ਡੱਲਾ ਮਰਿਆ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਦੀ ਵੰਸ਼ ਹੀ ਖਤਮ ਹੋ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਪੋਤਰੇ ਸਨ ਡੱਲੇ ਦੇ, ਛੋਟੇ ਛੋਟੇ, ਉਹ ਘਰ ਦੇ ਵਿੱਚ ਖੇਡ ਰਹੇ ਸਨ। ਇਕਲੇ ਤਕਵਾ ਦੌੜਿਓ ਆਗੇ, ਇੱਕ ਛੋਟੇ ਬੱਚੇ ਨੇ ਆਪਣੇ ਹੱਥ ਦੇ ਵਿੱਚ ਚਰਖੇ ਦਾ ਤਕਲਾ ਫੜ ਲਿਆ ਤੇ ਦੌੜਨਾ ਸ਼ੁਰੂ ਕਰ ਦਿੱਤਾ, ਦੂਜਾ ਉਹਨੂੰ ਫੜਨ ਦੇ ਵਾਸਤੇ ਪਿੱਛੇ ਭੱਜਿਆ।
ਇੱਕ ਪਾਛੇ ਪਕੜਨ ਕੋ ਤਾਇਓ, ਗਿਰਿਓ ਕਲੇਜਾ ਤਕਿਓ ਕਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੱਚੇ ਸਨ, ਖੇਡ ਰਹੇ ਸਨ, ਇੱਕ ਦੇ ਹੱਥ ਦੇ ਵਿੱਚ ਚਰਖੇ ਦਾ ਤਿੱਖਾ ਤਕਲਾ ਆ ਗਿਆ, ਉਹ ਲੈ ਕੇ ਅੱਗੇ ਅੱਗੇ ਭੱਜਿਆ, ਦੂਜਾ ਉਹਦਾ ਭਰਾ ਉਹਨੂੰ ਫੜਨ ਦੇ ਵਾਸਤੇ ਪਿੱਛੇ ਭੱਜਿਆ। ਆਖਿਰਕਾਰ ਜਦੋਂ ਲਾਗੇ ਗਏ, ਇੱਕ ਦੂਜੇ ਦੇ ਨਾਲ ਟੱਕਰ ਵੱਜੀ ਤੇ ਤਕਲਾ ਇੱਕ ਦੇ ਕਲੇਜੇ ਦੇ ਵਿੱਚ ਜਾ ਤਸਿਆ, ਉਸੇ ਵੇਲੇ ਉਹਦੀ ਮੌਤ ਹੋ ਗਈ।
ਦੁਤੀਆ ਸੀਤਲਾ ਤੇ ਮਰ ਗਯੋ, ਇਮ ਸਭ ਵੰਸ਼ ਬਿਨਾਸ਼ੀ ਪਾਇਓ।
ਤੇ ਦੂਸਰਾ ਸੀਤਲਾ ਦੇ ਰੋਗ ਦੇ ਨਾਲ ਮਰ ਗਿਆ, ਭਾਵ ਕੇ ਮਾਤਾ ਨਿਕਲੀ ਤੇ ਉਹ ਮਾਤਾ ਦੇ ਰੋਗ ਦੇ ਨਾਲ ਹੀ ਮਰ ਗਿਆ।
ਇਮ ਸਭ ਵੰਸ਼ ਬਿਨਾਸ਼ੀ ਪਾਇਓ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ
ਇਸ ਤਰੀਕੇ ਦੇ ਨਾਲ ਡੱਲੇ ਦਾ ਪੂਰਾ ਵੰਸ਼ ਹੀ ਖਤਮ ਹੋ ਗਿਆ। ਹੁਣ ਇਹ ਗੱਲ ਵਿਸ਼ੇਸ਼ ਖੋਜ ਦੇ ਵਾਸਤੇ ਹੈ ਕਿਉਂਕਿ ਸੰਪਾਦਕ ਜੀ ਲਿਖਦੇ ਨੇ ਕਿ ਜਿਹੜਾ ਘਰਾਣਾ ਹੈ ਹੁਣ ਤੱਕ ਵੀ ਡੱਲੇ ਦਾ ਮੌਜੂਦ ਹੈ। ਉਹਨਾਂ ਦੇ ਘਰਾਣੇ ਦੇ ਜਿਹੜੇ ਲੋਕ ਨੇ ਉਹ ਅੱਗੋਂ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਬਖਸ਼ਿਸ਼ਾਂ ਨੇ, ਚੀਜ਼ਾਂ ਨੇ, ਉਹਨਾਂ ਦਾ ਲੋਕਾਂ ਨੂੰ ਦਰਸ਼ਨ ਕਰਾਉਂਦੇ ਨੇ। ਇਹਦੇ ਤੋਂ ਇਹ ਭਾਵ ਲਾਇਆ ਜਾ ਸਕਦਾ ਹੈ ਡੱਲੇ ਦੇ ਬੇਟੇ ਤੇ ਭਾਵੇਂ ਮਰ ਗਏ, ਉਹਦੇ ਪੁੱਤਰੇ ਵੀ ਮਰ ਗਏ, ਹੋ ਸਕਦਾ ਹੈ ਕਿ ਡੱਲੇ ਦੇ ਭਰਾਵਾਂ ਦੇ ਵਿੱਚੋਂ ਉਹਦੀ ਔਲਾਦ ਦੇ ਜੀ ਹੋਣ ਜਿਹੜੇ ਕਿ ਅਜੇ ਤੱਕ ਜਿਉਂਦੇ ਨੇ, ਭਾਵ ਕਿ ਡੱਲੇ ਦੀ ਵੰਸ਼ ਬਰਬਾਦ ਹੋ ਗਈ, ਉਹਦੇ ਭਰਾ ਦੇ ਵਿੱਚੋਂ ਅੱਗੋਂ ਪੁੱਤ ਪੋਤਰੇ ਹੋਣਗੇ ਜਿਨ੍ਹਾਂ ਦੇ ਕੋਲ ਅਜੇ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਮੌਜੂਦ ਨੇ, ਲੋਕ ਉਹਨਾਂ ਦਾ ਜਾ ਕੇ ਦਰਸ਼ਨ ਕਰਦੇ ਨੇ, ਪਰ ਡੱਲੇ ਦੀ ਜਿਹੜੀ ਅੱਗੋਂ ਔਲਾਦ ਸੀ ਉਹ ਨਾ ਰਹੀ।
ਜੋ ਜੋ ਭਾਜੇ ਬਿਨ ਬਚ ਮਾਨੇ, ਸੰਕਟ ਪਾਏ ਸੋ ਤਤ ਛਿਨ ਹਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕਿੰਨਾ ਕਿੰਨਾ ਸਿੰਘਾਂ ਦਾ ਨਾਂ ਲਿਖ ਕੇ ਮੈਂ ਬਿਆਨ ਕਰਾਂ, ਭਾਵ ਕਿ ਜਿੰਨੇ ਜਿੰਨੇ ਵੀ ਸਤਿਗੁਰਾਂ ਦੇ ਸਾਥ ਨੂੰ ਛੱਡਿਆ ਉਹ ਸਾਰੇ ਦੇ ਸਾਰੇ ਮੌਤ ਦੇ ਕਾਬੂ ਦੇ ਵਿੱਚ ਆ ਗਏ ਦੁੱਖਾਂ ਨੂੰ ਪ੍ਰਾਪਤ ਕਰਕੇ।
ਇਮ ਸਰਾਪਤ ਗੁਰ ਪ੍ਰਭ ਪਿਆਣੇ ਜਾਏ ਪਹੁੰਚੇ ਮਧੂ ਸਿੰਘਾਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸਰਾਪਤ ਕਰਕੇ ਸਰਾਪ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਜਾ ਪਹੁੰਚੇ ਨੇ ਮਧੂ ਸਿੰਘਾਣੇ ਨਾਂ ਦੀ ਜਗ੍ਹਾ ਤੇ।
ਕੋਸ਼ ਅਸ਼ਟ ਦਸ ਡੇਰਾ ਕੀਓ ਸੰਧਿਆ ਸਮੇ ਆਣ ਤਬ ਕਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 18 ਕੋਹ ਦੇ ਰਸਤੇ ਨੂੰ ਸਤਿਗੁਰਾਂ ਨੇ ਤੈਅ ਕੀਤਾ ਸੀ, ਸ਼ਾਮਾਂ ਦਾ ਸਮਾਂ ਹੋ ਗਿਆ, ਸਤਿਗੁਰਾਂ ਨੇ ਡੇਰਾ ਲਾਇਆ।
ਸ੍ਰੀ ਗੁਰ ਮਨ ਮੈਂ ਇਮ ਠਹਿਰਾਈ ਪਰਮ ਸਿੰਘ ਜੇ ਦੋਨੋ ਪਾਈ।
ਸ਼ਾਮਾਂ ਦਾ ਵੇਲਾ ਹੋ ਗਿਆ, ਸਤਿਗੁਰਾਂ ਨੇ ਡੇਰਾ ਲਾਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਮਨ ਦੇ ਵਿੱਚ ਵਿਚਾਰ ਕੀਤਾ, ਖਿਆਲ ਕੀਤਾ ਸਤਿਗੁਰਾਂ ਨੇ ਪਰਮ ਸਿੰਘ ਦੇ ਵੱਲ ਤੇ ਧਰਮ ਸਿੰਘ ਦੇ ਵੱਲ।
ਨਵੋ ਮੰਚ ਕਿਵੇਂ ਆਜ ਬਣਾ ਮੈਂ ਦੇਖ ਲਿਹੋ ਕਿਮ ਸਿਦਕ ਕਮਾਵੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਦੋਵੇਂ ਨਵਾਂ ਰੋਜ਼ ਪਲੰਗ ਸਾਡੇ ਵਾਸਤੇ ਤਿਆਰ ਕਰਦੇ ਨੇ ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਅੱਜ ਤੇ ਸ਼ਾਮਾਂ ਪੈ ਗਈਆਂ ਨੇ, ਇੰਨੀ ਛੇਤੀ ਤੇ ਤਿਆਰੀ ਹੋ ਨਹੀਂ ਸਕਦੀ ਪਲੰਗ ਦੀ, ਮੈਂ ਅੱਜ ਦੇਖਾਂਗਾ ਕਿ ਕਿਸ ਤਰ੍ਹਾਂ ਸਿਦਕ ਦੀ ਕਮਾਈ ਕਰਕੇ ਮੇਰੇ ਵਾਸਤੇ ਪਰਮ ਸਿੰਘ ਤੇ ਧਰਮ ਸਿੰਘ ਪਲੰਗ ਨਵਾਂ ਬਣਾਉਂਦੇ ਨੇ।
ਦਿਨ ਨਹੀਂ ਕਛੂ ਰਹੋ ਇਸ ਕਾਲ ਆਜ ਨ ਬਣ ਕਿਸੂ ਬਿਦ ਨਾਲ।
ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਦਿਨ ਤੇ ਪੂਰਾ ਬੀਤ ਚੁੱਕਾ ਹੈ, ਸ਼ਾਮਾਂ ਪੈ ਗਈਆਂ ਨੇ, ਸਮਾਂ ਨਹੀਂ ਰਿਹਾ ਕਿ ਇਸ ਸਮੇਂ ਦੇ ਦੌਰਾਨ ਅੱਜ ਇਹ ਨਵਾਂ ਪਲੰਗ ਤਿਆਰ ਕਰ ਸਕਣ। ਆਜ ਨਾ ਬਣੇ ਕਿਸੂ ਵਿਧ ਨਾਲ, ਸਤਿਗੁਰੂ ਜੀ ਵਿਚਾਰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਵਿਧੀ ਦੇ ਨਾਲ ਅੱਜ ਤੇ ਪਲੰਗ ਤਿਆਰ ਰਾਤ ਤੱਕ ਹੋ ਨਹੀਂ ਸਕਦਾ, ਕਿਉਂਕਿ ਪਿੱਛੇ ਬਹੁਤੀ ਵਾਰੀ ਇਸੇ ਗੱਲ ਦਾ ਜ਼ਿਕਰ ਆਇਆ ਕਿ ਰਾਤ ਤੱਕ ਰੋਜ਼ ਨਵਾਂ ਪਲੰਗ ਪਰਮ ਸਿੰਘ ਤੇ ਧਰਮ ਸਿੰਘ ਬਣਾਉਂਦੇ ਸਨ, ਉਸੇ ਨਵੇਂ ਪਲੰਗ ਦੇ ਉੱਤੇ ਰਾਤ ਦੇ ਵੇਲੇ ਸਤਿਗੁਰੂ ਜੀ ਵਿਰਾਜਦੇ ਸਨ।
ਤਬ ਦੈ ਪ੍ਰਾਤਾ ਉਦਮ ਕੀਨ ਦੋਏ ਦੁਛਾਂਗੇ ਬਾਡ ਸੋਲੀਨ।
ਸ਼ਾਮਾਂ ਪੈ ਗਈਆਂ ਨੇ, ਰਾਤ ਦੇ ਵੇਲੇ ਸਤਿਗੁਰਾਂ ਨੇ ਨਵੇਂ ਪਲੰਗ ਦੇ ਉੱਤੇ ਬਿਰਾਜਣਾ ਹੈ। ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਸਮਾਂ ਨਹੀਂ ਰਿਹਾ, ਹੁਣ ਕੀ ਕਰੀਏ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਦੋਵਾਂ ਭਰਾਵਾਂ ਨੇ ਉਦਮ ਕੀਤਾ ਹੈ ਤਾਂ ਕਿ ਛੇਤੀ ਪਲੰਗ ਦੀ ਤਿਆਰੀ ਹੋ ਸਕੇ। ਉਹਨਾਂ ਨੇ ਫਿਰ ਦੋ ਦੁਛਾਂਗੇ ਬਾਡ ਸੋਲੀਨ, ਦੋ ਰੁੱਖਾਂ ਨੂੰ ਵੱਢਿਆ, ਉਹਨਾਂ ਰੁੱਖਾਂ ਨੂੰ ਵੱਢਿਆ ਜਿਹੜੇ ਦੁਛਾਂਗੇ ਨੇ, ਭਾਵ ਕਿ ਜਿਹਦਾ ਮੁੱਢ ਇੱਕ ਹੋਵੇ ਅੱਗੋਂ ਦੋ ਟਾਣੇ ਨਿਕਲਦੇ ਹੋਣ। ਦੁਛਾਂਗ ਇਹਨੂੰ ਆਖਿਆ ਜਾਂਦਾ ਹੈ, ਭਾਵ ਕਿ ਮੁੱਢ ਇੱਕ ਤੇ ਅੱਗੋਂ ਦੋ ਟਾਣੀਆਂ ਨਿਕਲਦੀਆਂ ਹੋਣ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ। ਜੇਕਰ ਆਪਣੇ ਮਨ ਦੇ ਵਿੱਚ ਅੰਗਰੇਜ਼ੀ ਦੇ ਅੱਖਰ ਵਾਈ ਦੀ ਸ਼ਕਲ ਬਣਾਈ ਜਾਵੇ ਤਾਂ ਠੀਕ ਪੂਰੇ ਤਰੀਕੇ ਦੇ ਨਾਲ ਸਮਝ ਆਏਗੀ, ਜਾਂ ਅੰਗਰੇਜ਼ੀ ਦੇ ਅੱਖਰ ਟੀ ਵਰਗੀ ਆਪਣੇ ਦਿਮਾਗ ਦੇ ਵਿੱਚ ਤਸਵੀਰ ਬਣਾਓ ਤੇ ਜਾਂ ਫਿਰ ਵਾਈ ਵਰਗੀ। ਇਸ ਤਰ੍ਹਾਂ ਦੇ ਦੋ ਰੁੱਖਾਂ ਨੂੰ ਉਹਨਾਂ ਨੇ ਕੱਟਿਆ।
ਗਾਡੇ ਜਹ ਪ੍ਰਭ ਸੁਪਤਨ ਥਾਨ ਤੀਨ ਬੇਰ ਬੰਦੀ ਤਿਨ ਆਣ।
ਉਹਨਾਂ ਨੇ ਫਿਰ ਉਹਨਾਂ ਰੁੱਖਾਂ ਨੂੰ ਕੱਟਿਆ ਤੇ ਜਿਹੜੀ ਜਗ੍ਹਾ ਤੇ ਸਤਿਗੁਰਾਂ ਦਾ ਪਲੰਗ ਡਾਇਆ ਜਾਣਾ ਸੀ ਉਸੇ ਜਗ੍ਹਾ ਦੇ ਉੱਤੇ ਇੱਕ ਪਾਸੇ ਇੱਕ ਰੁੱਖ ਨੂੰ ਗੱਡ ਦਿੱਤਾ ਹੈ ਤੇ ਦੂਜੇ ਪਾਸੇ ਦੂਜੇ ਰੁੱਖ ਨੂੰ ਗੱਡ ਦਿੱਤਾ ਹੈ, ਭਾਵ ਕਿ ਦੋਵਾਂ ਨੂੰ ਮਜ਼ਬੂਤੀ ਦੇ ਨਾਲ ਗੱਡ ਦਿੱਤਾ, ਜਿਨ੍ਹਾਂ ਦੀਆਂ ਦੋ ਦੋ ਸ਼ਾਖਾਂ ਨੇ, ਭਾਵ ਕਿ ਸੱਜੇ ਪਾਸੇ ਵੀ ਜਿਹੜਾ ਰੁੱਖ ਕੱਟਿਆ ਉਹਦੀਆਂ ਵੀ ਦੋ ਟਾਣੀਆਂ ਆਸੇ ਪਾਸੇ ਨੇ ਤੇ ਜਿਹੜਾ ਦੂਜਾ ਗੱਡਿਆ ਉਹਦੀਆਂ ਵੀ ਦੋ ਟਾਣੀਆਂ ਦੂਜੇ ਪਾਸੇ ਨੇ, ਦੋਵਾਂ ਨੂੰ ਚੰਗੇ ਤਰੀਕੇ ਦੇ ਨਾਲ ਗੱਡ ਦਿੱਤਾ।
ਤੀਨ ਬੇਰ ਬੰਦੀ ਤਿੰਨ ਆਣ।
ਇਸ ਤੋਂ ਬਾਅਦ ਫਿਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਮੋਟੇ ਰੱਸੇ ਲੈ ਕੇ ਉਹਨਾਂ ਨੇ ਹੀਆਂ ਦੀ ਜਗ੍ਹਾ ਦੇ ਉੱਤੇ ਬੰਨ ਦਿੱਤੇ, ਭਾਵ ਕਿ ਇੱਕ ਸਿਰੇ ਤੋਂ ਫੜ ਕੇ ਦੂਸਰੇ ਸਿਰੇ ਦੇ ਤੱਕ ਇੱਕ ਪਾਸੇ ਰੱਸਾ ਬੰਨ ਦਿੱਤਾ ਤੇ ਦੂਜੇ ਸਿਰੇ ਤੋਂ ਲੈ ਕੇ ਦੂਜੇ ਪਾਸੇ ਉਸ ਰੱਸੇ ਨੂੰ ਬੰਨ ਦਿੱਤਾ, ਭਾਵ ਕਿ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਲੰਗ ਦੀਆਂ ਦੋ ਲੰਮੀਆਂ ਹੀਆਂ ਹੁੰਦੀਆਂ ਨੇ ਉਹ ਤਿਆਰ ਹੋ ਗਈਆਂ ਰੱਸਿਆਂ ਦੇ ਨਾਲ।
ਮੰਚੇ ਕੀ ਬਿਦ ਬਣ ਕਰ ਤੁਰਤ ਉਪਰ ਡਾਰ ਬਸਤਰ ਗਨ ਫੁਰਤ।
ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੀਆਂ ਛੋਟੀਆਂ ਰੱਸੀਆਂ ਲੈ ਕੇ ਉਹਨਾਂ ਨੇ ਛੇਤੀ ਛੇਤੀ ਹੀ ਤਾਣਾ ਪੇਟਾ ਉਹਦਾ ਉਣ ਦਿੱਤਾ, ਪਾਪ ਕੇ ਪੂਰੇ ਦਾ ਪੂਰਾ ਇਸ ਤਰ੍ਹਾਂ ਇੱਕ ਆਰਜੀ ਪਲੰਗ ਉਹਨਾਂ ਨੇ ਤਿਆਰ ਕਰ ਦਿੱਤਾ, ਉੱਤੇ ਉਹਨਾਂ ਨੇ ਬੜੀ ਛੇਤੀ ਹੀ ਸੁੰਦਰ ਕੱਪੜੇ ਵਿਛਾ ਦਿੱਤੇ।
ਨੀਕੇ ਘਰ ਗੁਦ ਗੁਦਾ ਸੁਧਾਰਿਓ, ਜਾਏ ਨਿਕਟ ਗੁਰ ਸੰਗ ਉਚਾਰਿਓ।
ਪੂਰੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਬਿਰਾਜਣ ਦੇ ਵਾਸਤੇ ਐਸੇ ਹੀ ਪਲੰਗ ਨੂੰ ਤਿਆਰ ਕਰ ਦਿੱਤਾ, ਪੂਰਾ ਗੁਦਗੁਦਾ ਬਣ ਗਿਆ ਹੈ, ਗਦੇਲੀ ਦੀ ਤਰ੍ਹਾਂ ਉਹ ਮੰਚ ਬਣ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਦੋਵਾਂ ਨੇ ਅਰਜ ਕੀਤੀ,
ਕਹਿੰਦੇ ਨੇ ਤਿਆਰ ਮੰਚ ਹੈ ਲੀਨ ਬਣਾਏ, ਆਪ ਬਿਰਾਜੋ ਤਿਸ ਪਰ ਜਾਏ।
ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਤੁਹਾਡੇ ਵਾਸਤੇ ਨਵਾਂ ਪਲੰਗ ਤਿਆਰ ਹੋ ਚੁੱਕਾ ਹੈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਜਾਓ ਤੇ ਪਲੰਗ ਦੇ ਉੱਤੇ ਜਾ ਕੇ ਬਿਰਾਜੋ, ਕਿਉਂਕਿ ਜਿਸ ਤਰ੍ਹਾਂ ਦਾ ਪਹਿਲਾਂ ਪਲੰਗ ਤਿਆਰ ਕਰਦੇ ਸਨ ਉਹਨਾਂ ਤੇ ਸਮਾਂ ਨਹੀਂ ਸੀ, ਸਤਿਗੁਰਾਂ ਦੇ ਬਿਰਾਜਣ ਦਾ ਸਮਾਂ ਹੋ ਗਿਆ ਸੀ, ਇਸ ਕਰਕੇ ਛੇਤੀ ਉਹਨਾਂ ਨੇ ਐਸਾ ਪਲੰਗ ਤਿਆਰ ਕਰ ਦਿੱਤਾ ਆਰਜੀ ਰੂਪ ਦੇ ਵਿੱਚ।
ਸੁਣ ਬਿਸਮੇ ਤਬ ਉੱਠ ਕਰ ਗਏ, ਹੋਇਆ ਰੂੜ ਪ੍ਰਭ ਬੈਠਤ ਪਏ।
ਜਦੋਂ ਪਲੰਗ ਤਿਆਰ ਹੋਣ ਦੀ ਅਰਜ ਕੀਤੀ ਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਬੜੇ ਹੈਰਾਨ ਹੋਏ ਨੇ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਜੀ ਸਿਰਫ ਦੇਹ ਰੂਪੀ ਹੈਰਾਨ ਹੋਏ ਨੇ, ਅੰਤਰਜਾਮੀ ਸਤਿਗੁਰੂ ਨੂੰ ਸਭ ਕੁਝ ਪਤਾ ਹੁੰਦਾ ਹੈ, ਪਰ ਦੇਹ ਰੂਪੀ ਸਤਿਗੁਰੂ ਜੀ ਬੜੇ ਹੈਰਾਨ ਹੋਏ, ਇੰਨੀ ਛੇਤੀ ਇਹਨਾਂ ਨੇ ਕਿਸ ਤਰ੍ਹਾਂ ਪਲੰਗ ਤਿਆਰ ਕਰ ਲਿਆ। ਸਤਿਗੁਰੂ ਜੀ ਪਹੁੰਚੇ ਨੇ ਪਲੰਗ ਵਾਲੀ ਜਗ੍ਹਾ ਦੇ ਉੱਤੇ ਤੇ ਸਤਿਗੁਰੂ ਜੀ ਪਲੰਗ ਦੇ ਉੱਤੇ ਜਾ ਬੈਠੇ।
ਦੇਖਣ ਹੇਤ ਤਰੇ ਕਰ ਪਾਇਓ, ਇਮਕਿਨ ਬੁਣ ਕਰ ਨਯੋ ਬਣਾਇਓ।
ਪੂਰੇ ਤਰੀਕੇ ਦੇ ਨਾਲ ਵਧੀਆ ਕੱਪੜੇ ਵਿਛੇ ਹੋਏ ਸਨ, ਸਤਿਗੁਰੂ ਜੀ ਜਾ ਕੇ ਬੈਠ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥੱਲੜੇ ਪਾਸੇ ਹੀ ਨੂੰ ਹੱਥ ਲਾਉਣ ਦੇ ਵਾਸਤੇ ਟੋਇਆ ਕਿ ਮੈਂ ਦੇਖਾਂ ਕਿ ਹੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੱਪੜਾ ਚੁੱਕ ਕੇ ਹੀ ਨੂੰ ਫੜਨਾ ਚਾਹਿਆ ਤੇ ਕੀ ਦੇਖਦੇ ਨੇ ਕਿ ਮੋਟਾ ਸਾਰਾ ਰੱਸਾ ਹੀ ਦੀ ਜਗ੍ਹਾ ਦੇ ਉੱਤੇ ਬੰਨਿਆ ਹੈ, ਇੰਨਾ ਕੱਸ ਕੇ ਬੰਨਿਆ ਕਿ ਰਤਾ ਵੀ ਰੱਸਾ ਲਿਫਿਆ ਤੱਕ ਨਹੀਂ, ਪੂਰਾ ਇਸ ਤਰ੍ਹਾਂ ਜਿਵੇਂ ਲੱਕੜ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਏਮ ਇਨ ਬੁਣ ਕਰ ਨਯੋ ਬਣਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਬੁਣ ਕੇ ਤੁਸੀਂ ਨਵਾਂ ਪਲੰਗ ਬਣਾਇਆ।
ਬਾਹੀ ਕੇ ਥਲ ਮੋਟੀ ਬੇਰੇ, ਪਾਵੇ ਥਾਣ ਦੁਛਾਂਗੇ ਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੇ ਕੱਪੜੇ ਨੂੰ ਲਾ ਦਿੱਤਾ ਜੋ ਵੀ ਵਿਛਾਇਆ ਹੋਇਆ ਸੀ ਤੇ ਦੇਖਿਆ ਕਿ ਕਿਸ ਤਰ੍ਹਾਂ ਪਲੰਗ ਤਿਆਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਦੋ ਰੁੱਖ ਜਿਹੜੇ ਦੁਛਾਂਗੇ ਨੇ ਉਹਨਾਂ ਨੂੰ ਗੱਡਿਆ ਹੋਇਆ, ਉਹਨਾਂ ਦੇ ਜਿਹੜੇ ਤਣੇ ਨੇ ਉਹ ਮਾਨੋ ਕੇ ਪਾਵਿਆਂ ਦੀ ਜਗ੍ਹਾ ਦੇ ਉੱਤੇ ਨੇ ਤੇ ਉਹ ਟਿਕੇ ਹੋਏ ਨੇ ਧਰਤੀ ਦੇ ਵਿੱਚ, ਗੱਡੇ ਹੋਏ ਨੇ ਉੱਪਰ, ਦੋਵਾਂ ਦੇ ਜਿਹੜੇ ਟਾਣੇ ਨੇ ਉਹਨਾਂ ਦੇ ਨਾਲ ਮੋਟੇ ਰੱਸੇ ਬੰਨੇ ਨੇ, ਇਸ ਤੋਂ ਇਲਾਵਾ ਛੋਟੀਆਂ ਛੋਟੀਆਂ ਰੱਸੀਆਂ ਦੇ ਨਾਲ ਪੂਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਉਹਨੂੰ ਉਣਿਆ ਗਿਆ ਜਿਵੇਂ ਮੰਜਾ ਉਣਿਆ ਹੁੰਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਪਾਵਿਆਂ ਦੀ ਜਗ੍ਹਾ ਦੇ ਉੱਤੇ ਇਹ ਦੁਛਾਂਗੇ ਰੁੱਖ ਗੱਡੇ ਹੋਏ ਨੇ ਤੇ ਬਾਹੀਆਂ ਦੀ ਜਗ੍ਹਾ ਦੇ ਉੱਤੇ, ਹੀਆਂ ਦੀ ਜਗ੍ਹਾ ਦੇ ਉੱਤੇ ਮੋਟੇ ਰੱਸੇ ਪਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਪਲੰਗ ਤਿਆਰ ਕੀਤਾ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਅੱਜ ਸਮਾਂ ਨਹੀਂ ਸੀ ਕਿ ਪਹਿਲਾਂ ਦੀ ਤਰ੍ਹਾਂ ਤੁਹਾਡੇ ਵਾਸਤੇ ਪਲੰਗ ਤਿਆਰ ਕਰਦੇ, ਇਸ ਕਰਕੇ ਸੱਚੇ ਪਾਤਸ਼ਾਹ ਜੀ ਅਸੀਂ ਪੂਰੀ ਆਪਣੀ ਵਾਹ ਆਈ ਹੈ, ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਪਲੰਗ ਨਵਾਂ ਤਿਆਰ ਹੋ ਸਕੇ, ਇਸ ਕਰਕੇ ਸੱਚੇ ਪਾਤਸ਼ਾਹ ਜੀ ਇਸੇ ਬਣੇ ਹੋਏ ਪਲੰਗ ਨੂੰ ਤੁਸੀਂ ਪ੍ਰਵਾਨ ਕਰੋ।
ਪ੍ਰਭ ਪ੍ਰਸੰਨ ਹੋਏ ਕੇ ਬੁਲਵਾਏ, ਖੁਸ਼ੀ ਅਦਕ ਤਿਨ ਕੋ ਫਰਮਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਪਰਮ ਸਿੰਘ ਦੇ ਉੱਤੇ ਤੇ ਧਰਮ ਸਿੰਘ ਦੇ ਉੱਤੇ ਬਹੁਤ ਪ੍ਰਸੰਨ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ,
ਕਹਿੰਦੇ ਨੇ ਪੂਰਨ ਸਿੱਖੀ ਤੁਮੋ ਨਿਵਾਹੀ, ਆਵ ਹਟ ਜਾਓ ਬਸੋ ਕਰ ਮਾਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀਆਂ ਤੁਹਾਡੇ ਉੱਤੇ ਖੁਸ਼ੀਆਂ ਨੇ, ਤੁਸੀਂ ਪੂਰਨ ਤਰੀਕੇ ਦੇ ਨਾਲ ਗੁਰੂ ਦੀ ਸਿੱਖੀ ਨੂੰ ਪੂਰਨ ਨਿਭਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤੁਹਾਡੇ ਦੋਹਾਂ ਦੇ ਉੱਤੇ ਬੜਾ ਪ੍ਰਸੰਨ ਹਾਂ, ਆਵ ਹਟ ਜਾਓ ਬਸੋ ਕਰ ਮਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀਆਂ ਤੁਹਾਨੂੰ ਖੁਸ਼ੀਆਂ ਨੇ, ਹੁਣ ਮੇਰੀ ਆਗਿਆ ਹੈ ਕਿ ਤੁਸੀਂ ਮੇਰੇ ਸਾਥ ਨੂੰ ਛੱਡ ਕੇ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਵਸੋ।
ਬਿਨਾ ਸ਼ਸਤਰ ਹੀ ਛਤਰਨ ਜੀਤੋ, ਕਿਸ ਤੇ ਚਿੰਤਾ ਹੋਏ ਨਾ ਪੀਤੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਆਪਣੇ ਘਰਾਂ ਨੂੰ ਮੁੜਨ ਦੀ ਆਗਿਆ ਦਿੰਦਾ ਹਾਂ, ਮੇਰੀਆਂ ਖੁਸ਼ੀਆਂ ਦੇ ਤੁਸੀਂ ਪਾਤਰ ਹੋ, ਮੈਂ ਤੁਹਾਨੂੰ ਘਰ ਜਾਣ ਦਾ ਆਦੇਸ਼ ਦਿੰਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਬਗੈਰ ਹੀ ਹਥਿਆਰਾਂ ਤੋਂ ਆਪਣੇ ਵੈਰੀਆਂ ਦੇ ਉੱਤੇ ਤੁਸੀਂ ਜਿੱਤ ਦੀ ਪ੍ਰਾਪਤੀ ਕਰੋਗੇ, ਕਿਉਂਕਿ ਸਤਿਗੁਰਾਂ ਨੇ ਪਹਿਲਾਂ ਵਰਦਾਨ ਦਿੱਤਾ ਕਿ ਤੁਹਾਡੀ ਰਸਨਾ ਤੁਹਾਡੀ ਜੀਵ ਹੀ ਤਲਵਾਰ ਦਾ ਕੰਮ ਕਰੇਗੀ, ਜੋ ਮੂੰਹ ਦੇ ਵਿੱਚੋਂ ਆਖੋਗੇ ਉਹ ਪੂਰਾ ਹੋਵੇਗਾ। ਕਿਸ ਤੇ ਚਿੰਤਾ ਹੋਏ ਨਾ ਪੀਤੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਕਿਸੇ ਵੀ ਵੈਰੀ ਤੋਂ ਕਿਸੇ ਪ੍ਰਕਾਰ ਦੀ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਮੇਰੀਆਂ ਤੁਹਾਨੂੰ ਖੁਸ਼ੀਆਂ ਨੇ, ਘਰਾਂ ਨੂੰ ਪਰਤ ਜਾਓ। ਇਮ ਕਹਿ ਕੀ ਨਸਖਾਣ ਰੋਪਾਨ ਸੁਪਤ ਜਥਾ ਸੁਖ ਕਿਰਪਾ ਨਿਦਾਨਾ। ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਰਾਤ ਹੋ ਗਈ ਹੈ, ਸਵੇਰੇ ਚਲੇ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਠੀਕ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਪ੍ਰਸ਼ਾਦ ਪਾਣੀ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਦੇ ਨਿਦਾਨ ਨੇ ਉਸੇ ਹੀ ਉਹਨਾਂ ਦੇ ਬਣਾਏ ਹੋਏ ਪਲੰਗ ਦੇ ਉੱਤੇ ਬਿਰਾਜੇ। ਬੜੀ ਪ੍ਰਾਤ ਉੱਠ ਸੌ ਚਨਾਨੇ ਸ਼ਸਤਰ ਬਸਤਰ ਤਨ ਧਰ ਸਭ ਦਾਨੇ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਆਪਣੇ ਸੁੰਦਰ ਵਸਤਰਾਂ ਨੂੰ ਤੇ ਸ਼ਸਤਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਜਾਇਆ ਤੇ ਸਾਵਧਾਨ ਹੋਏ।
ਪਾਛੇ ਪਰਮ ਸਿੰਘ ਕੋ ਮੋਰੇ ਹੁਕਮ ਅਮੋਰ ਜਾਣ ਕਰ ਜੋਰੇ।
ਜਦੋਂ ਦਿਨ ਦਾ ਚੜਾ ਹੋਇਆ ਤੇ ਸਤਿਗੁਰਾਂ ਨੇ ਦੋਵਾਂ ਭਰਾਵਾਂ ਨੂੰ ਸੱਦਿਆ। ਸਤਿਗੁਰੂ ਜੀ ਕਹਿੰਦੇ ਨੇ ਹੁਣ ਆਪਣੇ ਘਰਾਂ ਨੂੰ ਵਾਪਸ ਪਰਤ ਜਾਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿਛਾਂ ਮੁੜਨ ਦਾ ਹੁਕਮ ਕਰ ਦਿੱਤਾ, ਹੁਕਮ ਅਮੋਰ ਜਾਣ ਕਰ ਜੋਰੇ, ਕਿਉਂਕਿ ਸਤਿਗੁਰਾਂ ਦਾ ਹੁਕਮ ਉਲਟਾਇਆ ਨਹੀਂ ਜਾ ਸਕਦਾ, ਉਹਨਾਂ ਦਾ ਬਚਨ ਨਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਭਾਵੇਂ ਕਿ ਪਰਮ ਸਿੰਘ ਤੇ ਧਰਮ ਸਿੰਘ ਸਤਿਗੁਰਾਂ ਦੇ ਸਾਥ ਨੂੰ ਨਹੀਂ ਸਨ ਛੱਡਣਾ ਚਾਹੁੰਦੇ, ਤਾਂ ਵੀ ਸਤਿਗੁਰਾਂ ਦਾ ਬਚਨ ਉਹਨਾਂ ਨੇ ਮੰਨਿਆ ਤੇ ਜਾਣ ਦੇ ਵਾਸਤੇ ਚੱਲ ਪਏ।
ਹਲਤ ਪਲਤ ਮੈਂ ਬਣੋ ਸਹਾਈ ਚਰਨ ਕਮਲ ਚਿਤ ਰੱਖੋ ਗੁਸਾਈ।
ਜਾਣ ਤੋਂ ਪਹਿਲਾਂ ਦੋਵਾਂ ਭਰਾਵਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਸਾਡੀ ਬੇਨਤੀ ਹੈ, ਹਲਤ ਪਲਤ ਮੈਂ ਬਣੋ ਸਹਾਈ। ਸੱਚੇ ਪਾਤਸ਼ਾਹ ਜੀ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਸਾਡੇ ਸਹਾਇਕ ਬਾਨਾ, ਸਾਡੇ ਰੱਖਿਅਕ ਬਾਨਾ। ਚਰਨ ਕਮਲ ਚਿਤ ਰੱਖੋ ਗੁਸਾਈ। ਹੇ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਹਮੇਸ਼ਾ ਸਾਨੂੰ ਬਖਸ਼ਣੀ। ਭਾਵ ਕੇ ਸੱਚੇ ਪਾਤਸ਼ਾਹ ਜੀ ਨਾ ਅਸੀਂ ਤੁਹਾਡੇ ਚਰਨਾਂ ਤੋਂ ਦੂਰ ਜਾਈਏ ਤੇ ਨਾ ਹੀ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਚਰਨਾਂ ਤੋਂ ਕਦੇ ਸਾਨੂੰ ਦੂਰ ਕਰੋ। ਐਸੀ ਅਰਜ ਕੀਤੀ।
ਆਪਣੇ ਲਖ ਕਰ ਨਹਿਣ ਬਿਸਾਰੋ ਦਾਸਣ ਦਾਸ ਹਮੇ ਵਿਚਾਰੋ।
ਸੱਚੇ ਪਾਤਸ਼ਾਹ ਜੀ ਆਪਣੇ ਦਾਸ ਜਾਣ ਕੇ ਸਾਡੇ ਤੇ ਰਹਿਮ ਕਰਨਾ, ਸਾਡੇ ਤੇ ਕਿਰਪਾ ਕਰਨੀ। ਸੱਚੇ ਪਾਤਸ਼ਾਹ ਜੀ ਨਾ ਕਦੇ ਸਾਨੂੰ ਵਿਸਾਰਨਾ ਤੇ ਨਾ ਹੀ ਕਦੇ ਵਿਸਰਨਾ। ਭਾਵ ਕੇ ਨਾ ਤੁਸੀਂ ਕਦੇ ਸਾਨੂੰ ਭੁੱਲੋ ਤੇ ਨਾ ਹੀ ਅਸੀਂ ਕਦੇ ਤੁਹਾਨੂੰ ਭੁੱਲੀਏ।
ਦਾਸਨ ਦਾਸ ਦਾਸ ਵਿਚਾਰੋ।
ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਅੱਗੋਂ ਸੱਚੇ ਪਾਤਸ਼ਾਹ ਜੀ ਸਾਨੂੰ ਤੁਸੀਂ ਦਾਸ ਸਮਝੋ। ਨਾ ਵਿਸਰੋ ਨਾ ਵਿਸਾਰੋ। ਅਰਦਾਸੇ ਦੇ ਵਿੱਚ ਵੀ ਆਪਾਂ ਇਹ ਅਰਜ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਨਾ ਤੁਸੀਂ ਸਾਨੂੰ ਭੁੱਲੋ ਤੇ ਨਾ ਹੀ ਸੱਚੇ ਪਾਤਸ਼ਾਹ ਜੀ ਅਸੀਂ ਕਦੇ ਤੁਹਾਨੂੰ ਭੁੱਲੀਏ। ਐਸੀ ਹੀ ਅਰਜ ਪਰਮ ਸਿੰਘ ਨੇ ਤੇ ਧਰਮ ਸਿੰਘ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਕੀਤੀ।
ਇਮ ਕਰ ਬੰਧਨ ਕਰਤ ਪਿਆਨੇ ਹਿਰਦੈ ਰਾਖ ਸਤਿਗੁਰ ਕੋ ਧਿਆਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਕੀਤੀਆਂ, ਇਹਨਾਂ ਦੀ ਆਖੀ ਹੋਈ ਇਸ ਅਰਜ ਨੂੰ ਵੀ ਪ੍ਰਵਾਨ ਕੀਤਾ। ਇਮ ਕਰ ਬੰਧਨ ਕਰਤ ਪਿਆਨੇ। ਬੰਧਨਾ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਕੇ ਫਿਰ ਪਰਮ ਸਿੰਘ ਤੇ ਧਰਮ ਸਿੰਘ ਚੱਲ ਪਏ ਨੇ। ਹਿਰਦੈ ਰਾਖ ਸਤਿਗੁਰੂ ਕੋ ਧਿਆਨੇ। ਆਪਣੇ ਹਿਰਦੇ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕੀਤਾ। ਇਸ ਤੋਂ ਇਲਾਵਾ ਕਈ ਕਈ ਇਤਿਹਾਸ ਕਾਰਾਂ ਨੇ ਇੱਕ ਹੋਰ ਵੀ ਵਿਥਿਆ, ਇਹਨਾਂ ਦੀ ਪ੍ਰਥਾਏ ਲਿਖੀ ਹੈ ਕਿ ਜਦੋਂ ਘਰ ਪਹੁੰਚੇ ਤੇ ਕੀ ਵਾਪਰਿਆ। ਸੰਪਾਦਕ ਜੀ ਨੇ ਉਸ ਵਿਥਿਆ ਦਾ ਬਿਆਨ ਕੀਤਾ ਹੈ ਜੋ ਮੈਂ ਤੁਹਾਡੇ ਸਨਮੁਖ ਬਿਆਨ ਕਰਦਾ ਹਾਂ। ਆਖਦੇ ਹਨ ਕਿ ਜਦੋਂ ਪਰਮ ਸਿੰਘ ਧਰਮ ਸਿੰਘ ਜੀ ਘਰ ਪਹੁੰਚੇ ਤਾਂ ਇਹਨਾਂ ਦਾ ਕੋਈ ਵੱਡਾ ਬਜ਼ੁਰਗ ਸੀ ਜਿਹੜਾ ਅਜੇ ਜਿਉਂਦਾ ਸੀ, ਉਹਨੇ ਇਹਨਾਂ ਨੂੰ ਮੱਥੇ ਨਾ ਲਾਇਆ ਤੇ ਆਖਿਆ ਕਿ ਤੁਸੀਂ ਵੀ ਰਾਮ ਸਿੰਘ ਤੇ ਡਲ ਸਿੰਘ ਦੇ ਵਾਂਗੂ ਗੁਰੂ ਜੀ ਤੋਂ ਚੋਰੀ ਭੱਜ ਕੇ ਆਏ ਹੋ। ਜੇ ਆਗਿਆ ਵਿੱਚ ਖੁਸ਼ੀ ਲੈ ਕੇ ਆਏ ਹੋ ਤਾਂ ਮੈਨੂੰ ਕੋਈ ਨਿਸ਼ਾਨੀ ਦਿਓ ਤਾਂ ਕਿ ਮੇਰੇ ਮਨ ਦੇ ਵਿੱਚ ਨਿਸ਼ਚਾ ਹੋ ਜਾਏ। ਦੋਵੇਂ ਭਰਾ ਫੇਰ ਮੁੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ, ਜਾ ਕੇ ਮਿਲੇ ਨੇ, ਆਪਣੇ ਵੱਡੇ ਬਜੁਰਗ ਦੀ ਸਾਰੀ ਵਿਥਿਆ ਸੁਣਾਈ ਕਿ ਸੱਚੇ ਪਾਤਸ਼ਾਹ ਜੀ ਸਾਡਾ ਵੱਡਾ ਬਜੁਰਗ ਕਹਿੰਦਾ ਕਿ ਤੁਸੀਂ ਦੌੜ ਕੇ ਆਏ ਹੋ, ਜੇਕਰ ਆਗਿਆ ਲੈ ਕੇ ਆਏ ਹੋ, ਜੇਕਰ ਖੁਸ਼ੀਆਂ ਲੈ ਕੇ ਆਏ ਹੋ ਤੇ ਕੋਈ ਨਿਸ਼ਾਨੀ ਦਿਖਾਓ। ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਉਹਨਾਂ ਦੇ ਵੱਡੇ ਬਜੁਰਗ ਦੇ ਸਿਦਕ ਨੂੰ ਦੇਖ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੋਥੀ ਨਿਸ਼ਾਨੀ ਦੇ ਰੂਪ ਦੇ ਵਿੱਚ ਬਖਸ਼ੀ। ਜਦੋਂ ਪੱਕਾ ਸਬੂਤ ਲੈ ਕੇ ਘਰ ਪਹੁੰਚੇ, ਆਣ ਕੇ ਆਪਣੇ ਬਜੁਰਗ ਨੂੰ ਉਹ ਪੋਥੀ ਦਿਖਾਈ ਤੇ ਫਿਰ ਉਹਨਾਂ ਦੇ ਬਜੁਰਗ ਨੇ ਯਕੀਨ ਕੀਤਾ ਕਿ ਵਾਕਿਆ ਹੀ ਤੁਸੀਂ ਆਗਿਆ ਲੈ ਕੇ ਆਏ ਹੋ, ਸਤਿਗੁਰਾਂ ਦੇ ਭੇਜਿਆ ਆਏ ਹੋ, ਤੇ ਉਹ ਫਿਰ ਬੜਾ ਪ੍ਰਸੰਨ ਹੋਇਆ। ਸੰਪਾਦਕ ਜੀ ਲਿਖਦੇ ਨੇ, ਇਹ ਪੋਥੀ ਹੁਣ ਬਾਗੜੀਆਂ ਦੇ ਭਾਈ ਸਾਹਿਬਾਨ ਪਾਸ ਬੜੇ ਸਨਮਾਨ ਦੇ ਨਾਲ ਰੱਖੀ ਹੋਈ ਹੈ, ਜਿਸ ਦਾ ਦਰਸ਼ਨ ਭਾਈ ਸਾਹਿਬ ਹਰੀ ਦਮਨ ਸਿੰਘ ਜੀ ਇਸ ਵੇਲੇ ਦੇ ਗੱਦੀ ਨਿਸ਼ੇਨ ਬੜੇ ਅਦਬ ਦੇ ਨਾਲ ਕਰਵਾਉਂਦੇ ਨੇ। ਭਾਵ ਕੇ ਸਤਿਗੁਰਾਂ ਨੇ ਜਿਹੜੀ ਪੋਥੀ ਨਿਸ਼ਾਨੀ ਦੇ ਰੂਪ ਦੇ ਵਿੱਚ ਭੇਜੀ ਸੀ, ਅਜੇ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਮੌਜੂਦ ਹੈ। ਇਸ ਤਰ੍ਹਾਂ ਸਤਿਗੁਰਾਂ ਦੀ ਖੁਸ਼ੀਆਂ ਦੇ ਪਾਤਰ ਬਣ ਕੇ ਪਰਮ ਸਿੰਘ ਤੇ ਧਰਮ ਸਿੰਘ ਆਪਣੇ ਘਰ ਦੇ ਵਿੱਚ ਜਾ ਪਹੁੰਚੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।